ਸ੍ਰੀ ਅਨੰਦਪੁਰ ਸਾਹਿਬ ਦਾ ਜੰਗ ਚੱਲ ਰਿਹਾ ਹੈ। ਰਾਤ ਦਾ ਸਮਾਂ, ਪਹਾੜੀ ਰਾਜੇ ਇਕੱਠੇ ਹੋ ਕੇ ਸਲਾਹ ਕਰ ਰਹੇ ਨੇ, ਅੱਜ ਦੀ ਗਜ਼ਬ ਦੀ ਜੰਗ ਹੋਈ। ਸਾਡੀਆਂ ਫੌਜਾਂ ਦੇ ਪੈਰ ਮੋੜੇ ਗਏ, ਸਾਡੇ ਸੈਂਕੜੇ ਹਜ਼ਾਰਾਂ ਸੂਰਮੇ ਰਣ ਭੂਮੀ ਚ ਖਾਲਸੇ ਨੇ ਮਾਰ ਮੁਕਾਏ ਨੇ, ਪਰ ਜਮਤੁੱਲੇ ਭਾਊ ਦੀ ਲੋਥ ਲਾਸ਼ ਅਸੀਂ ਰਣ ਭੂਮੀ ਚੋਂ ਚੁੱਕ ਨਹੀਂ ਸਕੇ। ਸਾਡੀ ਬੜੀ ਵੱਡੀ ਹਤਕ ਦੀ ਗੱਲ ਹੈ, ਇਹਦੇ ਵਿੱਚ ਸਾਡੀ ਬੜੀ ਵੱਡੀ ਭਾਰੀ ਬੇਇੱਜ਼ਤੀ ਹੋਈ। ਸਾਨੂੰ ਤਾਂ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ, ਜਿਹੜੀ ਅੱਜ ਸਾਡੀ ਹਾਲਤ ਹੋਈ ਹੈ। ਭੀਮ ਚੰਦ ਕਹਿੰਦਾ, ਜੇ ਇਸੇ ਹਾਲਤ ਨਾਲ ਆਪਾਂ ਰੋਜ਼ ਲੜਦੇ ਰਹੇ ਤੇ ਕੁਝ ਦਿਨਾਂ ਵਿੱਚ ਹੀ ਆਪਣੀ ਸਾਰੀ ਫੌਜ ਖਤਮ ਹੋ ਜਾਏਗੀ, ਸਿਮਟ ਜਾਏਗੀ। ਹੁਣ ਇਹ ਸਲਾਹ ਕਰਦੇ ਨੇ, ਫਿਰ ਲੜੀਏ ਕਿਵੇਂ? ਭੀਮ ਚੰਦ ਨੇ ਸਲਾਹ ਦਿੱਤੀ, ਕਹਿੰਦੇ ਜੀ ਆਪਾਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਈਏ, ਬਾਹਰੋਂ ਕੋਈ ਰਸਤ ਬਸਤ ਅੰਦਰ ਨਾ ਜਾਣ ਦੇਈਏ, ਨਾ ਅੰਦਰੋਂ ਕੁਝ ਬਾਹਰ ਆਉਣ ਦੇਈਏ। ਹੁਣ ਅੰਦਰ ਕਿੰਨੀ ਕਿਨਾਂ ਨੇ ਰਸਤ ਇਕੱਠੀ ਕਰਕੇ ਰੱਖੀ ਹੋਣੀ, ਆਖਿਰਕਾਰ ਭੁੱਖੇ ਮਰਦੇ ਬਾਹਰ ਆਉਣਗੇ। ਆਨੰਦਪੁਰ ਸਾਹਿਬ ਛੱਡ ਕੇ ਇਹਨਾਂ ਨੂੰ ਜਾਣਾ ਪਏਗਾ ਜਾਂ ਸਾਡੀ ਈਨ ਮੰਨਣੀ ਪਏਗੀ। ਇਸ ਤਰੀਕੇ ਨਾਲ ਘੇਰਾਬੰਦੀ ਕਰੀਏ। ਤੋ ਇਹਨਾਂ ਸਾਰਿਆਂ ਨੇ ਇਕੱਠਿਆਂ ਹੋ ਕੇ ਅਗਲੇ ਦਿਨ ਦੇ ਸਮੇਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾ ਪਾਇਆ, ਪਰ ਉਧਰ ਸਿੰਘ ਵੀ ਜਾਣਦੇ ਸੀ, ਉਹਨਾਂ ਬੰਦੂਕਾਂ ਲੰਮ ਛੜੀਆਂ, ਬੰਦੂਕਾਂ ਨਾਲ ਗੋਲੀਆਂ ਦਾਗੀਆਂ ਤੇ ਪਹਿਲਾਂ ਤਾਂ ਨੇੜੇ ਆ ਕੇ ਮੋਰਚੇ ਲਾਉਣ ਲੱਗੇ ਸੀ, ਜਦੋਂ ਵੇਖਿਆ ਗੋਲੀਆਂ ਆਉਂਦੀਆਂ ਨੇ ਫਿਰ ਪਿਛਾਂ ਦੂਰ ਹਟ ਗਏ ਤੇ ਦੂਰ ਹਟ ਕੇ ਪਿੱਛੇ ਹਟ ਕੇ ਪਾਸੇ ਹਟ ਕੇ ਜੰਗ ਲੜਨ ਵਾਸਤੇ ਮੋਰਚਾ ਬੰਦੀ ਕਰ ਰਹੇ ਨੇ। ਆਓ ਜਿਵੇਂ ਅੱਜ ਦੇ ਜੰਗ ਵਿੱਚ ਕਲਗੀਧਰ ਪਾਤਸ਼ਾਹ ਦੇ ਵੱਡੇ ਫਰਜ਼ੰਦ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਨੇ, ਲੜ ਰਹੇ ਨੇ। ਵੈਰੀ ਦਲ ਨੂੰ ਭਾਜੜਾਂ ਬਾਬਾ ਅਜੀਤ ਸਿੰਘ ਜੀ ਪਾ ਰਹੇ ਨੇ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਉਸ ਸੂਰਮਤਾਈ ਦੇ ਜੰਗ ਦਾ ਵਰਣਨ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਬੜੇ ਵਿਸਥਾਰ ਸਹਿਤ। ਆਓ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਟਰੇ ਦੁਪਹਿਰੇ ਖਾਲਸੇ ਕੀ ਨਸ ਬੀਜਿਆ ਪਾਨ।
ਖਾਲਸਾ ਜੀ ਦੁਪਹਿਰੇ ਜਦੋਂ ਦੁਪਹਿਰਾ ਢੜਿਆ ਤੇ ਵਿੱਚ ਕਈ ਸਿੰਘਾਂ ਨੇ ਅਵਕਾਸ਼ ਪਾ ਕੇ ਸ਼ਹੀਦੀ ਰਗੜੇ ਲਾਏ ਹਨ, ਸ਼ਹੀਦੀ ਦੇਗਾਂ ਤਿਆਰ ਹੁੰਦੀਆਂ ਰਹੀਆਂ ਨੇ ਗੁਰੂ ਪੰਥ ਖਾਲਸੇ ਵਿੱਚ। ਪੁਰਾਤਨ ਸਮੇਂ ਤੋਂ ਸਾਰੇ ਇਤਿਹਾਸ ਵਿੱਚ ਇਹਦਾ ਵਰਣਨ ਆਉਂਦਾ, ਸ਼ਹੀਦੀ ਦੇਗਾਂ ਜਿਹੜੀਆਂ ਹਨ ਉਹ ਤਿਆਰ ਹੋਈਆਂ ਹਨ ਢਰੇ ਦੁਪਹਿਰੇ, ਯਾਨੀ ਕਿ ਪਿਛਲੇ ਪੈਰ। ਜਦੋਂ ਦੁਪਹਿਰ ਢਲ ਗਿਆ, ਸ਼ਾਮ ਦਾ ਸਮਾਂ ਹੋਇਆ, ਦੋ ਕੁ ਪਹਿਰ ਯਾਨੀ ਕਿ ਦੁਪਹਿਰੀ ਦੋ ਢਾਈ ਵਜੇ ਦਾ ਤਿੰਨ ਵਜੇ ਦਾ ਸਮਾਂ ਹੋਵੇਗਾ, ਜਦੋਂ ਸਿੰਘਾਂ ਨੇ ਸ਼ਹੀਦੀ ਦੇਗਾਂ ਸ਼ਰਦਾਈਆਂ ਦੇ ਰਗੜੇ ਲਾਏ ਨੇ ਔਰ ਸ਼ਰਦਾਈਆਂ ਛਕੀਆਂ ਹਨ।
ਸੋਚ ਇਸ਼ਨਾਨ ਮਹਾਨ ਕਰ ਪਏ ਸਕਲ ਸਾਵਧਾਨ।
ਕਿਉਂਕਿ ਹੁਣ ਜਿਹੜੀ ਜੰਗ ਹੈ ਉਹ ਮੋਰਚਿਆਂ ਵਿੱਚ ਹੀ ਹੋ ਰਹੀ ਸੀ, ਅੱਗੇ ਵੱਧ ਕੇ ਨਹੀਂ ਸੀ ਹੋ ਰਹੀ, ਇਸ ਕਰਕੇ ਸਮਾਂ ਮਿਲ ਗਿਆ ਕਈ ਸਿੰਘਾਂ ਨੂੰ ਇਸ਼ਨਾਨ ਕਰਨ ਦਾ। ਇਸ ਕਰਕੇ ਬਾਰੋ ਬੇਰੀ ਸਿੰਘ ਇਸ਼ਨਾਨ ਵੀ ਕਰਦੇ ਨੇ ਔਰ ਇਸ਼ਨਾਨ ਪਾਨ ਕਰਕੇ ਸੋਹਣੇ ਵਸਤਰ ਸਰੀਰ ਤੇ ਧਾਰਨ ਕਰਕੇ ਸਾਵਧਾਨ ਹੋਏ ਹਨ।
ਜੋ ਪਈ ਜਪ ਜੀ ਆਦ ਪਠੈ ਗੁਰਬਾਣੀ।
ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਬਹੁਤ ਸਾਰੇ ਸਿੰਘ ਕਰ ਰਹੇ ਨੇ। ਜ਼ੁਬਾਨੀ ਕੰਠ ਹੈ ਸਿੰਘਾਂ ਨੂੰ ਬਾਣੀ ਔਰ ਕਈ ਸਿੰਘ ਸ੍ਰੀ ਜਪ ਜੀ ਸਾਹਿਬ ਦਾ ਪਾਠ ਕਰ ਰਹੇ ਹਨ।
ਬੀਨ ਬੀਨ ਦਸਤਾਰ ਮਹਾਨੀ
ਔਰ ਕਈਆਂ ਨੇ ਕੰਘੇ ਕੀਤੇ ਨੇ ਕੇਸਾਂ ਨੂੰ ਔਰ ਚੁਣ ਚੁਣ ਕੇ ਦਸਤਾਰਾਂ ਆਪਣੇ ਸੀਸ ਤੇ ਬੰਨਦੇ ਨੇ, ਸਜਾਉਂਦੇ ਨੇ।
ਕੰਘਾ ਕਰ ਕਰ ਜੂੜ ਬਣਾਏ,
ਕੰਘਾ ਕਰ ਕਰਕੇ ਕੇਸਾਂ ਵਿੱਚ ਕੇਸਾਂ ਦੇ ਜੂੜੇ ਕੱਸ ਕੇ ਸਿਰ ਤੇ ਵੱਧਦੇ ਹਨ।
ਉੱਪਰ ਬੰਦਤ ਪਾਗ ਸੁਹਾਏ,
ਫਿਰ ਕੇਸਾਂ ਦੇ ਉੱਤੇ ਦਸਤਾਰ ਸਜਾਉਂਦੇ ਨੇ, ਬੜੀਆਂ ਬੜੀਆਂ ਸੋਹਣੀਆਂ ਦਸਤਾਰਾਂ ਦੁਮਾਲੇ ਉਹ ਸਿੰਘ ਆਪਣੇ ਸਿਰਾਂ ਤੇ ਚੜਾਉਂਦੇ ਹਨ।
ਸ਼ਮਸ ਸੁਧਾਰ ਕਰਤ ਮੁਛ ਬੰਕੀ,
ਆਪਣੇ ਦਾੜੇ ਵਿੱਚ ਵੀ ਕੰਘਾ ਫੇਰਦੇ ਨੇ, ਮੁਛਹਿਰਿਆਂ ਨੂੰ ਵੀ ਟੇਢਿਆਂ ਕਰਦੇ, ਮੁਛਹਿਰਿਆਂ ਨੂੰ ਵੱਟ ਚੜਾ ਕੇ ਮੁਛਹਿਰਿਆਂ ਨੂੰ ਵੀ ਖੜੇ ਕਰਦੇ ਹਨ।
ਗੁਰ ਕੀ ਰਹਿਤ ਸਹਿਤ ਅਕਲੰਕੀ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਦਸੀ ਰਹਿਤ ਕਹਿਤ ਹੈ, ਉਸ ਰਹਿਤ ਕਹਿਤ ਦੇ ਸਹਿਤ ਹੋ ਕੇ ਗੁਰੂ ਕੇ ਸਿੰਘ ਵਿਚਰਦੇ ਨੇ, ਚੱਲਦੇ ਹਨ।
ਜੀਨ ਤੁਰੰਗਮ ਪਰ ਸਭ ਡਾਲੇ,
ਤਿਆਰ ਬਰ ਤਿਆਰ ਹੋਏ ਆਪੋ ਆਪਣੇ ਘੋੜਿਆਂ ਦੀਆਂ ਕਾਠੀਆਂ ਪਾਈਆਂ ਹਨ, ਘੋੜਿਆਂ ਤੇ ਕਾਠੀਆਂ ਪਾ ਕੇ ਕਾਠੀਆਂ ਕੱਸੀਆਂ ਹਨ।
ਕਰਾ ਚੋਲ ਗੁਰ ਤੁਪਕ ਸੰਭਾਲੇ,
ਆਪੋ ਆਪਣੇ ਗਾਤਰੇ ਵਿੱਚ ਤੇਗਾਂ ਸੰਭਾਲੀਆਂ ਨੇ, ਖੰਡੇ ਸੰਭਾਲੇ ਨੇ, ਕਿਰਪਾਨਾਂ ਸੰਭਾਲੀਆਂ ਨੇ, ਬੰਦੂਕਾਂ ਆਪੋ ਆਪਣੇ ਹੱਥਾਂ ਵਿੱਚ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਸੰਭਾਲੀਆਂ ਹਨ।
ਹੁਕਮ ਪਿਤਾ ਕੋਲੇ ਤਿਸ ਕਾਲੇ,
ਇੱਧਰ ਆਪਣੇ ਪਿਤਾ ਸਾਹਿਬੇ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਪ੍ਰਾਪਤ ਕਰਕੇ,
ਤਿਆਰ ਅਜੀਤ ਸਿੰਘ ਸਭ ਨਾਲੇ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤਿਆਰ ਹੋ ਕੇ ਸਭ ਨਾਲ ਚੱਲੇ ਨੇ, ਜਿੰਨੇ ਸਿੰਘ ਨੇ ਇਹਨਾਂ ਸਾਰੇ ਸਿੰਘਾਂ ਦੀ ਅਗਵਾਈ ਕਰਨ ਵਾਸਤੇ ਆਪਣੇ ਪਿਤਾ ਗੁਰੂ ਗੁਰੂ ਕਲਗੀਧਰ ਦੀ ਆਗਿਆ ਲੈ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਚੱਲੇ ਹਨ।
ਪ੍ਰਭ ਜੀ ਬਲ ਪਰ ਤਾਪ ਤੁਮ ਪਾਓ, ਇਸ ਪ੍ਰਕਾਰ ਸੰਗਰਾਮ ਮਚਾਓ।
ਆਪਣੇ ਪਿਤਾ ਗੁਰੂ ਕਲਗੀਧਰ ਜੀ ਕੋਲੋਂ ਆਗਿਆ ਲੈਂਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਦੇ ਨੇ, ਹੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ, ਤੁਹਾਡਾ ਬਲ ਪ੍ਰਤਾਪ ਪ੍ਰਾਪਤ ਕਰਕੇ, ਤੁਹਾਡਾ ਪਾਵਨ ਪ੍ਰਤਾਪ, ਤੁਹਾਡੀ ਸ਼ਕਤੀ, ਤੁਹਾਡਾ ਤਾਣ ਪ੍ਰਾਪਤ ਕਰਕੇ ਮੈਂ ਵੈਰੀਆਂ ਦੇ ਦਲ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹਾਂ, ਵੈਰੀ ਦਲ ਦੇ ਨਾਲ ਜਾ ਕੇ ਸੰਗਰਾਮ ਮਚਾਉਣਾ ਚਾਹੁੰਦਾ ਹਾਂ।
ਭੀਮ ਚੰਦ ਤੇ ਆਦ ਪਹਾੜੀ,
ਆ ਰਾਜਾ ਭੀਮ ਚੰਦ ਤੇ ਉਹਦੇ ਨਾਲ ਜਿਹੜੇ ਹੋਰ ਪਹਾੜੀ ਰਾਜੇ ਹਨ,
ਤਿੰਨ ਤੇ ਨੈ ਸੁਧ ਜਾਏ ਸੰਭਾਰੀ।
ਮਹਾਰਾਜ ਸੱਚੇ ਪਾਤਸ਼ਾਹ, ਇਹੋ ਜਿਹਾ ਜੰਗ ਜਾ ਕੇ ਲੜਾਂ, ਇਹੋ ਜਿਹਾ ਹਮਲਾ ਇਹਨਾਂ ਪਹਾੜੀਆਂ ਤੇ ਜਾ ਕੇ ਕਰਾਂ ਕਿ ਇਹਨਾਂ ਪਹਾੜੀ ਰਾਜਿਆਂ ਕੋਲੋਂ ਆਪਣੀ ਹੋਸ਼ ਨਾ ਸੰਭਾਲੀ ਜਾਏ, ਇਹਨਾਂ ਕੋਲੋਂ ਆਪਣੀ ਸੁਧ ਨਾ ਸੰਭਾਲੀ ਜਾਵੇ, ਐਸਾ ਜੰਗ ਜਾ ਕੇ ਕਰਾਂ, ਐਸਾ ਹਮਲਾ ਇਹਨਾਂ ਤੇ ਜਾ ਕੇ ਕਰਾਂ।
ਲੜਬੇ ਸਵਾਦ ਅੱਜ ਸੋ ਪਾਵੇ,
ਅੱਜ ਇਹਨਾਂ ਨੂੰ ਲੜਨ ਦਾ ਸਵਾਦ ਮਿਲ ਜਾਏ, ਅੱਜ ਇਹਨਾਂ ਨੂੰ ਸਵਾਦ ਆ ਜਾਏ, ਲੜਨ ਦਾ ਪਤਾ ਲੱਗ ਜਾਏ ਕਿ ਖਾਲਸੇ ਨਾਲ ਲੜ ਕੇ ਕਿੱਦਾਂ ਦਾ ਸਵਾਦ ਰਹਿੰਦਾ, ਕਿੱਦਾਂ ਦਾ ਸਵਾਦ ਆਉਂਦਾ ਹੈ।
ਚੜ ਆਵਨ ਕੋ ਮਨ ਪਛਤਾਵੇ, ਇਹ
ਫਿਰ ਆਪਣੇ ਚੜ ਆਉਣ ਤੇ ਪਛਤਾਵਾ ਕਰਨ ਵੀ ਕਿਹੜੀ ਬੁਰੀ ਘੜੀ ਨੂੰ, ਕਿਹੜਾ ਬੁਰਾ ਸਮਾਂ ਸੀ, ਬੁਰਾ ਵਾਰ ਸੀ ਕਿ ਅਸੀਂ ਚੜਾਈ ਕਰਕੇ ਗੁਰੂ ਘਰ ਤੇ ਆਏ, ਏਦਾਂ ਇਹਨਾਂ ਦੇ ਮਨ ਦੇ ਵਿੱਚ ਮਹਾਰਾਜ ਜੀ ਪਛਤਾਵਾ ਹੋਵੇ, ਐਸੀ ਮਾਰ ਮੈਂ ਇਹਨਾਂ ਨੂੰ ਜਾ ਕੇ ਮਾਰਾਂ।
ਪੁੱਤਰ ਬਾਤ ਕੋ ਸੁਨਤ ਆਨੰਦੇ,
ਪੁੱਤਰ ਪਾਤਸ਼ਾਹ ਨੇ ਆਪਣੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਇਹ ਬਚਨ ਸੁਣੇ ਹਨ, ਸੁਣ ਕੇ ਦਸਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ, ਮਹਾਰਾਜ ਜੀ ਆਪਣੇ ਪੁੱਤਰ ਦੇ ਵੀਰ ਅਸੀਂ ਬੋਲ ਸੁਣ ਕੇ।
ਸ਼ਤਰੁਨ ਬਨ ਕੋ ਅਗਨ ਮਨਿੰਦੇ,
ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਕਿ ਸਾਡੇ ਸਾਹਿਬਜ਼ਾਦੇ ਦੁਸ਼ਮਣਾਂ ਦੇ ਇਸ ਜੰਗਲ ਵਾਸਤੇ ਅੱਗ ਦੇ ਮਨਿੰਦ ਹਨ, ਜਿਵੇਂ ਅੱਗ ਜੰਗਲਾਂ ਨੂੰ ਸਾੜ ਕੇ ਤਬਾਹ ਕਰ ਦਿੰਦੀ ਹੈ, ਸਾੜ ਕੇ ਸਵਾਹ ਕਰ ਦਿੰਦੀ ਹੈ, ਇਦਾਂ ਇਹ ਵੈਰੀਆਂ ਦੇ ਜੰਗਲਾਂ ਨੂੰ ਸਾਡਾ ਪੁੱਤਰ ਅਗਨੀ ਦੇ ਸਮਾਨ ਹੈ।
ਸਕਲ ਖਾਲਸੇ ਮੈਂ ਉਤਸਾਹੀ।
ਮਹਾਰਾਜ ਜੀ ਬੋਲੇ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਰੇ ਪੰਥ ਵਿੱਚ ਸਾਰੇ ਖਾਲਸੇ ਦੇ ਵਿੱਚ ਬੜਾ ਵੱਡਾ ਭਾਰੀ ਉਤਸ਼ਾਹ ਹੈ ਔਰ ਉਹਨਾਂ ਖਾਲਸੇ ਦੇ ਸਿੰਘਾਂ ਵਿੱਚੋਂ ਤੁਹਾਡੇ ਅੰਦਰ ਵੀ ਵੱਡਾ ਭਾਰੀ ਉਤਸ਼ਾਹ ਹੈ ਲੜਨ ਦਾ।
ਤੁਮਰੇ ਸਮਰਪ ਮੈਂ ਬਲ ਨਾਈ।
ਤੁਹਾਡੇ ਬਰਾਬਰ ਦੁਸ਼ਮਣਾਂ ਚ ਤਾਕਤ ਨਹੀਂ ਹੈ। ਜਿੰਨੀ ਤਾਕਤ ਤੁਹਾਡੀਆਂ ਬਾਹਾਂ ਵਿੱਚ ਹੈ, ਜਿੰਨਾ ਤਾਣ ਤੁਹਾਡੇ ਵਿੱਚ ਹੈ, ਇੰਨਾ ਤਾਣ ਕਿਸੇ ਦੁਸ਼ਮਣ ਦੇ ਵਿੱਚ ਨਹੀਂ ਹੈ।
ਬਲ ਕਰ ਬੇ ਮੈਂ ਉਤਲਾਵੋ।
ਪਰ ਤੁਸੀਂ ਆਪਣਾ ਬਲ ਕਰਨ ਦੇ ਵਿੱਚ ਉਤਾਵਲੇ ਨਹੀਂ ਹੋਣਾ, ਆਪਣੀ ਤਾਕਤ ਵਿਖਾਉਣ ਦੇ ਵਿੱਚ ਉਤਾਵਲੇ ਨਹੀਂ ਹੋਣਾ, ਕਾਹਲ ਨਹੀਂ ਕਰਨੀ।
ਵਧੋ ਨਾ ਆਗੇ ਜੰਗ ਮਚਾਵੋ।
ਜੰਗ ਲੜੋ ਜਾ ਕੇ, ਅਸੀਂ ਤੁਹਾਨੂੰ ਰੋਕਦੇ ਨਹੀਂ, ਜਾ ਕੇ ਜੰਗ ਲੜੋ ਪਰ ਅੱਗੇ ਨਹੀਂ ਵੱਧ ਕੇ ਜਾਣਾ ਕਿਸੇ ਨੇ। ਆਪੋ ਆਪਣੇ ਮੋਰਚਿਆਂ ਦੇ ਨੇੜੇ ਰਹਿਣਾ, ਪਿੱਛੇ ਕਿਲੇ ਰਹਿਣ, ਮੋਰਚੇ ਰਹਿਣ ਤੇ ਪਿੱਛੇ ਮੋਰਚੇ ਨਾਲ ਹੀ ਹੋਣੇ ਚਾਹੀਦੇ ਨੇ, ਬਹੁਤਾ ਅੱਗੇ ਵੱਧ ਕੇ ਦੂਰ ਜਾ ਕੇ ਜੰਗ ਨਹੀਂ ਲੜਨਾ।
ਚਤਰ ਕਟੀ ਬੀਤੇ ਹਟ ਆਵੋ।
ਚਾਰ ਘੜੀਆਂ ਦਾ ਤੁਹਾਨੂੰ ਸਮਾਂ ਦਿੰਨੇ ਆ ਸਾਹਿਬ ਅਜੀਤ ਸਿੰਘ ਜੀ, ਚਾਰ ਘੜੀਆਂ ਦਾ ਜੰਗ ਲੜ ਕੇ ਮੁੜ ਕੇ ਫਿਰ ਵਾਪਸ ਆ ਜਾਓ ਜੀ, ਕਿਉਂਕਿ ਸ਼ਾਮ ਪੈਣ ਵਾਲੀ, ਦੁਪਹਿਰਾ ਢਲ ਚੁੱਕਾ ਹੈ ਤੇ ਚਾਰ ਘੜੀਆਂ ਦਾ ਜੰਗ ਬਹੁਤ ਹੁੰਦਾ ਜੇ ਚੰਗੀ ਤਰ੍ਹਾਂ ਹੋ ਜਾਏ ਤੇ। ਚਾਰ ਘੜੀਆਂ ਦਾ ਜੰਗ ਲੜ ਕੇ ਮੁੜ ਕੇ ਤੁਸੀਂ ਫੇਰ ਪਿੱਛੇ ਵਾਪਸ ਮੁੜਾਉਣਾ ਹੈ।
ਸਿੰਘਨ ਬਰਜ ਸੰਗ ਨਿਜ ਲਿਆਵੋ।
ਜਿੰਨੇ ਤੁਹਾਡੇ ਨਾਲ ਸਿੰਘ ਜਾਣਗੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ, ਉਹਨਾਂ ਸਾਰੇ ਸਿੰਘਾਂ ਨੂੰ ਵਰਜ ਕੇ ਮੋੜ ਕੇ ਤੁਸੀਂ ਪਿੱਛੇ ਲੈ ਕੇ ਆਉਣਾ, ਇਹ ਤੁਹਾਡੀ ਜ਼ਿੰਮੇਵਾਰੀ ਹੈ।
ਇਸੇ ਬਿਧ ਕੀ ਖੇਲ ਹਮਾਰੀ।
ਇਸੇ ਤਰ੍ਹਾਂ ਦੀ ਇਹ ਸਾਡੀ ਖੇਡ ਹੈ, ਇਸੇ ਤਰ੍ਹਾਂ ਦਾ ਇਹ ਸਾਡਾ ਕੌਤਕ ਹੈ।
ਸਨੇ ਸਨੇ ਇਨ ਗਰਭ ਪ੍ਰਹਾਰੀ।
ਸਹਿਜੇ ਸਹਿਜੇ ਇਹਨਾਂ ਗਰਭ ਪਹਾੜੀਆਂ ਦਾ ਜਿਹੜਾ ਗਰਭ ਹੈ, ਹੰਕਾਰ ਹੈ, ਉਹ ਸਹਿਜੇ ਸਹਿਜੇ ਖਤਮ ਕਰਨਾ, ਹੌਲੇ ਹੌਲੇ ਕਰਕੇ ਇਹਨਾਂ ਦੇ ਮਨ ਦਾ ਹੰਕਾਰ ਤੋੜਨਾ ਹੈ।
ਤੁਰਕਨ ਸੰਗ ਬਿਨਸ ਕਰ ਜਾਈ।
ਤੇ ਹੌਲੇ ਹੌਲੇ ਕਰਕੇ ਇਹਨਾਂ ਦਾ ਵੀ ਨਾਸ ਹੋ ਜਾਣਾ, ਜਿਹੜੇ ਤੁਰਕ ਮਲੇਛ ਨੇ ਉਹਨਾਂ ਤੁਰਕਾਂ ਤੇ ਮਲੇਛਾਂ ਦਾ ਵੀ ਤੇਜ ਪ੍ਰਤਾਪ ਨਸ਼ਟ ਭ੍ਰਸ਼ਟ ਕਰਨਾ, ਉਹਨਾਂ ਨੂੰ ਵੀ ਖਤਮ ਕਰਨਾ ਹੈ।
ਬਲੀ ਖਾਲਸਾ ਲੈ ਠਕੁਰਾਈ।
ਮੇਰਾ ਖਾਲਸਾ ਆਉਣ ਵਾਲੇ ਸਮੇਂ ਚ ਬਲਵਾਨ ਹੋਏਗਾ, ਇਤਨਾ ਬਲਵਾਨ ਹੋਵੇਗਾ ਕਿ ਇਹ ਰਾਜਪੁਣਾ, ਇਹ ਪਾਤਸ਼ਾਹੀਆਂ, ਇਹ ਬਾਦਸ਼ਾਹੀਆਂ ਮੇਰੇ ਖਾਲਸੇ ਨੂੰ ਪ੍ਰਾਪਤ ਹੋਣਗੀਆਂ।
ਇਹ ਕੁਛ ਲੜਤ ਨਹੀਂ ਅਬ ਜੋ ਹੈ।
ਇਹ ਜਿਹੜੇ ਲੜ ਰਹੇ ਨੇ ਪਹਾੜੀਏ, ਕੋਈ ਬਹੁਤਾ ਲੰਮਾ ਸਮਾਂ ਲੜਨ ਵਾਲੇ ਨਹੀਂ। ਇਹਨਾਂ ਨੇ ਕੀ ਲੜਨਾ ਮੇਰੇ ਖਾਲਸੇ ਦੇ ਅੱਗੇ, ਪੰਥ ਦੇ ਅੱਗੇ? ਇਹ ਤਾਂ ਥੋੜੇ ਸਮੇਂ ਦੀ ਲੜਾਈ ਹੈ ਤੇ ਇਹਨਾਂ ਤੋਂ ਤਾਂ ਖਾਲਸੇ ਨੇ ਜਿੱਤ ਪ੍ਰਾਪਤ ਕਰਨੀ ਹੀ ਹੈ, ਹੋ ਹੀ ਜਾਣੀ ਹੈ।
ਆਨੰਦ ਰਾਜ ਕੋ ਕੁੱਲ ਤੇ ਖੋਵੈ।
ਇਹਨਾਂ ਦੀਆਂ ਕੁੱਲਾਂ ਦੇ ਵਿੱਚੋਂ ਮੇਰੇ ਖਾਲਸੇ ਨੇ ਰਾਜ ਖੋ ਲੈਣਾ। ਇਹਨਾਂ ਦੀਆਂ ਕੁੱਲਾਂ ਦੇ ਵਿੱਚ ਹੁਣ ਰਾਜ ਨਹੀਂ ਚੱਲਣਾ, ਇਹ ਮੇਰੇ ਖਾਲਸੇ ਦਾ ਹਾਲਾ ਭਰਨਗੇ, ਇਹ ਮੇਰੇ ਖਾਲਸੇ ਦੇ ਅੱਗੇ ਕਰ ਤਾਰਿਆ ਕਰਨਗੇ।
ਨਿਮਕੈ ਪੁੱਤਰ ਲੜਨ ਕੇ ਹੇਤ।
ਇਹਦਾ ਕਹਿ ਕੇ ਮਹਾਰਾਜ ਸੱਚੀ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਲੜਨ ਵਾਸਤੇ ਪ੍ਰੇਰਿਆ ਹੈ।
ਪਠਿਓ ਪ੍ਰਭੂ ਕਰ ਭਲੇ ਸੁਚੇਤ।
ਭਲੇ ਪ੍ਰਕਾਰ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸੁਚੇਤ ਕਰਕੇ, ਜਿਹੜੇ ਸਿੰਘ ਨਾਲ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਸੁਚੇਤ ਕਰਕੇ ਭੇਜਿਆ ਹੈ।
ਮੁਕਤਾ ਜਰੇ ਨਿਖੰਗ ਸੁਹਾਇਓ।
ਬਾਬਾ ਅਜੀਤ ਸਿੰਘ ਜੀ ਦੇ ਮੋਢੇ ਦੇ ਉੱਤੇ ਜਿਹੜਾ ਤੀਰਾਂ ਦਾ ਪੱਥਾ ਮੋਤੀਆਂ ਨਾਲ ਜੜਿਆ ਹੋਇਆ, ਬੜਾ ਸੁੰਦਰ ਤੀਰਾਂ ਦਾ ਪੱਥਾ ਬਾਬਾ ਅਜੀਤ ਸਿੰਘ ਜੀ ਦੇ ਮੋਢਿਆਂ ਤੇ ਲੱਕ ਨਾਲ ਕੱਸਿਆ ਹੋਇਆ।
ਲਿਓ ਦਾਸ ਤੇ ਗਰ ਮੈਂ ਪਾਇਓ।
ਦਾਸ ਕੋਲੋਂ, ਸੇਵਾਦਾਰ ਕੋਲੋਂ ਤੀਰਾਂ ਦਾ ਪੱਥਾ ਲੈ ਕੇ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲ ਵਿੱਚ ਪਾਇਆ ਹੈ।
ਖੜਗ ਪ੍ਰਥਮ ਇਥੋ ਗਰ ਪਰਿਓ।
ਕਿਰਪਾਨ ਪਹਿਲਾਂ ਹੀ ਬਾਬਾ ਜੀ ਨੇ ਗਾਤਰੇ ਪਾਈ ਹੋਈ ਸੀ, ਪਹਿਲਾਂ ਹੀ ਤੇਗ ਆਪਣੇ ਗਾਤਰੇ ਧਾਰਨ ਕੀਤੀ ਹੋਈ ਸੀ।
ਉੱਪਰ ਦੁਪੱਟਾ ਐਂਚਨ ਕਰਿਓ।
ਇੱਕ ਦੁਸ਼ਾਲਾ ਲੈ ਕੇ ਉਹਦੇ ਨਾਲ ਕਮਰ ਕੱਸਾ ਲਾ ਲਿਆ ਬਾਬਾ ਅਜੀਤ ਸਿੰਘ ਜੀ ਨੇ ਕਿਰਪਾਨ ਦੇ ਉੱਪਰਲੇ ਪਾਸਿਓਂ ਕਮਰ ਕੱਸਾ ਲਾ ਕੇ ਕਿਰਪਾਨ ਨੂੰ ਆਪਣੇ ਗਾਤਰੇ ਦੇ ਨਾਲ ਬੰਨ੍ਹ ਕੇ ਲੱਕ ਦੇ ਨਾਲ ਬੰਨ੍ਹ ਕੇ ਚੰਗੀ ਤਰ੍ਹਾਂ ਕੱਸ ਕੇ ਕਮਰ ਕੱਸਾ ਲਾਇਆ ਹੈ।
ਜਰੇ ਜਵਾਹਰ ਜਾਹਰ ਜੋਤ,
ਕਿਰਪਾਨ ਬੜੀ ਸੁੰਦਰ ਹੈ ਬਾਬਾ ਅਜੀਤ ਸਿੰਘ ਜੀ ਦੀ, ਜਿਹਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ, ਬੜੇ ਕੀਮਤੀ ਸਬਜ ਪੰਨੇ ਹੀਰਿਆਂ ਦੀਆਂ ਕੋਰਾਂ ਜੜੀਆਂ ਹੋਈਆਂ ਨੇ।
ਅੰਗ ਵਿਪੂਕਨ ਸ਼ੋਭਾ ਹੋਤ,
ਸਰੀਰ ਦੇ ਉੱਤੇ ਵੀ ਬੜੇ ਸੁੰਦਰ ਗਹਿਣੇ, ਗਲਾਂ ਵਿੱਚ ਮੋਤੀਆਂ ਦੀ ਮਾਲਾ, ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੋਏ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਰਾਜਕੁਮਾਰਾਂ ਵਾਂਗੂ ਸੋਭਨੀਕ ਹੋ ਰਹੇ ਨੇ।
ਕੰਚਨ ਫੂਲ ਸਿਪਰ ਕੋ ਜਰੇ,
ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਢਾਲ ਹੈ ਗੁਰੂ ਖਾਲਸਾ ਜੀ, ਉਹ ਢਾਲ ਦੇ ਉੱਤੇ ਵੀ ਸੋਨੇ ਦੇ ਫੁੱਲ ਲੱਗੇ ਹੋਏ ਨੇ। ਢਾਲ ਦੇ ਅੱਗੇ ਫੁੱਲ ਹੁੰਦੇ ਨੇ ਨਾ, ਪੰਜ ਫੁੱਲ ਬਣੇ ਹੁੰਦੇ ਨੇ, ਚਾਰ ਦੋ ਉੱਤੇ ਦੋ ਥੱਲੇ, ਇੱਕ ਵਿਚਕਾਰ ਫੁੱਲ ਲੱਗਾ ਹੁੰਦਾ, ਕਿਰਪਾਨ ਨੂੰ ਰੋਕਣ ਵਾਸਤੇ ਉਹ ਕੰਮ ਆਉਂਦੇ ਨੇ ਫੁੱਲ। ਉਹ ਜਿਹੜੀ ਢਾਲ ਤੇ ਫੁੱਲ ਲੱਗੇ ਨੇ ਬਾਬਾ ਅਜੀਤ ਸਿੰਘ ਜੀ ਦੀ, ਉਹ ਢਾਲ ਦੇ ਉੱਤੇ ਜਿਹੜੇ ਫੁੱਲ ਨੇ ਉਹ ਵੀ ਸੋਨੇ ਦੇ ਲੱਗੇ ਹੋਏ ਨੇ।
ਤਰ ਸਿਕੰਧ ਪਰ ਸ਼ੋਭੋ ਖਰੇ,
ਢਾਲ ਬਾਬਾ ਜੀ ਨੇ ਆਪਣੇ ਮੋਢੇ ਤੇ ਧਾਰਨ ਕੀਤੀ ਔਰ ਸੋਭਨੀਕ ਹੋ ਰਹੇ ਨੇ।
ਕਠਨ ਕੁਦੰਡ ਹੱਥ ਮੈਂ ਲੈ ਕੇ,
ਬੜਾ ਕਠੋਰ ਧਨਖ, ਬੜਾ ਮਜ਼ਬੂਤ ਧਨਖ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਹੱਥਾਂ ਵਿੱਚ ਪਕੜਿਆ ਹੈ।
ਪਿਤਾ ਗੁਰੂ ਕੋ ਬੰਧਨ ਕਹਿ ਕੇ,
ਆਪਣੇ ਪਿਤਾ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ ਹੈ।
ਨਿਕਸ ਵੈਰ ਹਿਆ ਕੋ ਮੰਗਵਾਇਓ,
ਔਰ ਬਾਹਰ ਆ ਕੇ ਆਪਣੇ ਜਿੱਥੇ ਮਹਾਰਾਜ ਜੀ ਦਾ ਆਸਣ ਸੀ ਉੱਥੋਂ ਬਾਹਰ ਆ ਕੇ ਆਪਣਾ ਘੋੜਾ ਮੰਗਵਾਇਆ ਸੇਵਾਦਾਰ ਕੋਲੋਂ।
ਕਰ ਪਰ ਦਕਸ਼ਨਾ ਉੱਪਰ ਆਇਓ,
ਘੋੜੇ ਦੀ ਪਰਿਕਰਮਾ ਕਰਕੇ ਘੋੜੇ ਦੇ ਉੱਤੇ ਚਪਲਾਕੀ ਮਾਰ ਕੇ ਬਾਬਾ ਅਜੀਤ ਸਿੰਘ ਜੀ ਸਵਾਰ ਹੋਏ ਨੇ।
ਪਰੀ ਦੋ ਚੋਬੈ ਗਰਜੇ ਉਪਾਰਾ,
ਸਾਹਿਬਜ਼ਾਦਾ ਅਜੀਤ ਸਿੰਘ ਜੀ ਘੋੜੇ ਤੇ ਸਵਾਰ ਹੋਏ, ਨਗਾਰਚੀ ਨੇ ਦੋਹਰੀਆਂ ਚੋਭਾਂ ਮਾਰ ਕੇ ਨਗਾਰਾ ਵਜਾਇਆ ਹੈ।
ਉੱਚੀ ਧੁਨ ਰਣਜੀਤ ਨਗਾਰਾ,
ਉੱਚੀ ਧੁਨ ਵਿੱਚ ਉੱਚੀ ਆਵਾਜ਼ ਵਿੱਚ ਸਤਿਗੁਰਾਂ ਦਾ ਰਣਜੀਤ ਨਗਾਰਾ ਗੂੰਜਿਆ ਵੱਜਿਆ ਹੈ।
ਗੁਰ ਸੁੱਤ ਸੰਗ ਖਾਲਸਾ ਚੜਿਓ, ਸ਼ਤਰੂ ਹਤਨ ਪਰ ਚਾਵ ਸੋ ਬੜਿਓ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਿਸ ਵੇਲੇ ਘੋੜੇ ਤੇ ਸਵਾਰ ਹੋਏ, ਨਾਲ ਦੇ ਸਾਰੇ ਸਿੰਘਾਂ ਵਿੱਚ ਉਤਸ਼ਾਹ ਵੱਧ ਗਿਆ, ਸਿੰਘਾਂ ਦੇ ਮਨਾਂ ਵਿੱਚ ਵੀਰ ਆਸ ਅੱਗੇ ਨਾਲੋਂ ਦੂਣਾ ਚੌਣਾ ਹੋ ਕੇ ਦੌੜਿਆ, ਖੂਨ ਖੌਲਣ ਲੱਗਾ ਹੈ ਸੂਰਮਿਆਂ ਬਹਾਦਰਾਂ ਯੋਧਿਆਂ ਦਾ, ਡੋਲੇ ਫਰਕਣ ਲੱਗੇ ਨੇ। ਨਗਾਰੇ ਦੀ ਆਵਾਜ਼ ਸੁਣ ਕੇ ਸੂਰਮਿਆਂ ਨੂੰ ਦੂਣਾ ਚਾਓ ਚੜਿਆ, ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਨਾਲ ਚੜਿਆ ਵੇਖ ਕੇ ਚਾਓ ਜਾਗਿਆ ਹੈ।
ਕਸ ਕਸ ਤੁਪਕਨ ਪਾਏ ਦੋਗੋਰੀ,
ਬੰਦੂਕਾਂ ਕਸ ਕਸ ਕੇ ਤਿਆਰ ਕਰਨ ਲੱਗੇ ਨੇ ਸੂਰਮੇ, ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਦੀਆਂ ਨਲੀਆਂ ਨੂੰ ਕੱਸਦੇ ਨੇ, ਗਜ ਮਾਰ ਮਾਰ ਕੇ ਬਰੂਦ ਤੇ ਗੋਲੀਆਂ ਠੋਕਦੇ ਹਨ।
ਨਿਕਸੇ ਭੀਮ ਚੰਦ ਜਿਸ ਓਰੀ,
ਔਰ ਜਿੱਧਰ ਰਾਜਾ ਭੀਮ ਚੰਦ ਸੀ, ਜਿੱਧਰ ਭੀਮ ਚੰਦ ਰਾਜੇ ਦਾ ਮੋਰਚਾ ਸੀ, ਉਸ ਪਾਸੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨਾਲ ਸਿੰਘਾਂ ਨੂੰ ਲੈ ਕੇ ਚੜੇ ਹਨ।
ਪਿੱਛੇ ਉਹਦੇ ਸਿੰਘ ਸੋ ਕਹਿਓ,
ਬਾਬਾ ਅਜੀਤ ਸਿੰਘ ਜੀ ਦੇ ਪਿੱਛੇ ਸਾਹਿਬ ਬਾਬਾ ਉਹਦੇ ਸਿੰਘ ਜੀ, ਮਹਾਰਾਜ ਜੀ ਦੇ ਬੜੇ ਸੂਰਬੀਰ ਬਹਾਦਰ ਯੋਧੇ ਨੇ, ਭਾਈ ਉਹਦੇ ਸਿੰਘ ਜੀ ਪਿੱਛੇ ਪਿੱਛੇ ਨਾਲ ਗਏ ਹਨ।
ਜਾਤ ਅਜੀਤ ਸਿੰਘ ਰਣ ਚਾਹਿਓ,
ਭਾਈ ਉਹਦੇ ਸਿੰਘ ਨੇ ਨਾਲ ਦੇ ਸਾਥੀ ਸਿੰਘਾਂ ਨੂੰ ਆਖਿਆ ਵੰਗਾਰ ਕੇ, ਭਾਈ ਸਿੰਘੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜੰਗ ਤੇ ਚੜ ਕੇ ਚੱਲੇ ਹਨ, ਉਹ ਜਾਣਾ ਚਾਹੁੰਦੇ ਹਨ।
ਕਰੋ ਮੋਰਚਨ ਬਹੁਤ ਤਕੜਾਈ,
ਇਸ ਕਰਕੇ ਆਪੋ ਆਪਣੇ ਮੋਰਚਿਆਂ ਦੀ ਪੂਰਨ ਤੌਰ ਤੇ ਤਕੜਾਈ ਕਰ ਲੋ, ਸਾਵਧਾਨੀ ਕਰ ਲਵੋ।
ਅਸਵਾਰਨ ਦਲ ਹੋਏ ਸੁਮਹਾਈ,
ਔਰ ਜਿੰਨੇ ਘੋੜ ਸਵਾਰ ਨੇ ਸਾਰੇ ਤਿਆਰ ਬਰ ਤਿਆਰ ਹੋ ਕੇ ਬਾਬਾ ਜੀ ਦੇ ਨਾਲ ਚੱਲੋ।
ਇੱਕ ਤਮਾਂਚਾ ਰਣ ਕੋ ਮਾਰੋ,
ਬਸ ਇੱਕੋ ਤਮਾਂਚਾ ਰਣ ਦੇ ਵਿੱਚ ਜਾ ਕੇ ਮਾਰਨਾ, ਬਸ ਇੱਕੋ ਹੱਲਾ ਜਾ ਕੇ ਜੰਗ ਦੇ ਮੈਦਾਨ ਵਿੱਚ ਕਰਨਾ ਹੈ।
ਸ਼ਤਰੂ ਸੈਂਕੜੇ ਹੱਥ ਕਰ ਡਾਰੋ।
ਬਸ ਕੋ ਹੱਲੇ ਵਿੱਚ ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਆਪਾਂ ਵਾਪਸ ਮੁੜ ਕੇ ਆਪਣੇ ਮੋਰਚਿਆਂ ਵਿੱਚ ਆਉਣਾ ਹੈ।
ਪੁਨ ਹਟੇ ਆਵੋ ਲੈ ਕਰ ਫਤਿਹ
ਪ੍ਰਾਪਤ ਕਰਕੇ, ਜਿੱਤ ਪ੍ਰਾਪਤ ਕਰਕੇ। ਖਾਲਸਾ ਜੀ, ਬਹੁਤਾ ਲੰਮਾ ਸਮਾਂ ਨੀ ਲੜਨਾ, ਗੁਰੂ ਸਾਹਿਬ ਦਾ ਵੀ ਹੁਕਮ ਹੈ ਤੇ ਚਾਰ ਕ ਘੜੀਆਂ ਹੀ ਜੰਗ ਕਰਨਾ ਤੇ ਇੱਕੋ ਤਮੰਚਾ ਮਾਰਨਾ, ਇੱਕੋ ਤਮਾਚਾ ਮਾਰਨਾ, ਯਾਨੀ ਕਿ ਇੱਕੋ ਹੱਲਾ ਕਰਨਾ ਵੈਰੀ ਦੇ ਦਲ ਦੇ ਉੱਤੇ ਤੇ ਮਾਰ ਕੇ ਸੈਂਕੜਿਆਂ ਦੁਸ਼ਮਣਾਂ ਨੂੰ ਵਾਪਸ ਆਪਣੇ ਮੋਰਚਿਆਂ ਵਿੱਚ ਆ ਜਾਣਾ ਫਤਿਹ ਪ੍ਰਾਪਤ ਕਰਕੇ।
ਹੇਰੇ ਗਿਰ ਪਤ ਨਿਜ ਪਟ ਹਤੇ,
ਔਰ ਪਹਾੜੀ ਵੇਖਦੇ ਰਹਿ ਜਾਣ, ਦੰਦਾਂ ਥੱਲੇ ਉਂਗਲੀਆਂ ਚੱਬ ਕੇ ਵੇਖਦੇ ਰਹਿ ਜਾਣ, ਆਹ ਕੀ ਹੋ ਗਿਆ, ਆਹ ਕੀ ਭਾਣਾ ਵਰਤ ਗਿਆ। ਆਪਣੇ ਸੈਂਕੜੇ ਸੂਰਮਿਆਂ ਨੂੰ ਮਰਿਆ ਪਿਆ ਵੇਖ ਕੇ ਉਹਨਾਂ ਨੂੰ ਗਛੀਆਂ ਪੈ ਜਾਣ, ਦੰਤਣਾ ਪੈ ਜਾਣ, ਇਹੋ ਜੀ ਹਾਲਤ ਹੋ ਜਾਵੇ ਉਹਨਾਂ ਦੀ।
ਸੁਣ ਤੋ ਉਹਦੇ ਸਿੰਘ ਬੰਧਨ ਕਰੀ,
ਭਾਈ ਸਾਹਿਬ ਭਾਈ ਉਹਦੇ ਸਿੰਘ ਜੀ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ।
ਦਇਆ ਸਿੰਘ ਰਹਿ ਟਿਗ ਤਿਸ ਕਰੀ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੀ ਉੱਥੇ ਉਸ ਵੇਲੇ ਖੜੇ ਹਨ।
ਮੋਕਮ ਸਿੰਘ ਆਦ ਬੱਡ ਯੋਧਾ,
ਭਾਈ ਸਾਹਿਬ ਭਾਈ ਮੋਕਮ ਸਿੰਘ ਜੀ ਜੋ ਬੜੇ ਵੱਡੇ ਯੋਧੇ ਸੂਰਮੇ ਬਹਾਦਰ ਹਨ।
ਆਲਮ ਸਿੰਘ ਧਰੇ ਬੱਡ ਕ੍ਰੋਧਾ,
ਭਾਈ ਆਲਮ ਸਿੰਘ ਨੱਚਣਾ ਜੋ ਬੜਾ ਵੀਰ, ਅਸੀਂ ਸੂਰਮਾ ਕ੍ਰੋਧ ਵਿੱਚ ਆਇਆ ਹੋਇਆ ਰੰਗਿਆ ਹੋਇਆ ਹੈ।
ਵੀਰ ਬਚਿੱਤਰ ਸਿੰਘ ਬੱਡ ਬਾਹੂ,
ਮਹਾਨ ਬਾਹੂ ਬਲ ਦਾ ਧਾਰਨੀ ਵੀਰ ਬਚਿੱਤਰ ਸਿੰਘ ਸੂਰਮਾ ਯੋਧਾ ਵੀ ਉੱਥੇ ਖੜਾ ਹੈ।
ਮਾਨ ਸਿੰਘ ਗਮਨ ਔਰਣ ਮਾਉ,
ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸਾਰੇ ਸਿੰਘ ਬਾਬਾ ਅਜੀਤ ਸਿੰਘ ਜੀ ਦੇ ਨਾਲ ਰਣ ਭੂਮੀ ਵਿੱਚ ਗਏ ਨੇ, ਜੰਗ ਦੇ ਮੈਦਾਨ ਵਿੱਚ ਗਏ ਹਨ।
ਮੱਟੂ ਸੇਵਾ ਸਿੰਘ ਮਜੈਲ,
ਮਾਝੇ ਦਾ ਰਹਿਣ ਵਾਲਾ ਭਾਈ ਸੇਵਾ ਸਿੰਘ ਮੱਟੂ ਮਜੈਲ ਇਹ ਵੀ ਨਾਲ ਚੱਲ ਕੇ ਗਿਆ ਹੈ।
ਦੁਨੀ ਚੰਦ ਕੇ ਆਇਵ ਗੈਲ,
ਦੁਨੀ ਚੰਦ ਦੇ ਨਾਲ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਦੁਨੀ ਚੰਦ, ਉਹਦੇ ਨਾਲ ਇਹ ਚੱਲ ਕੇ ਸਿੰਘ ਆਇਆ ਹੋਇਆ ਸੀ।
ਸਭ ਅਸਵਾਰ ਹੋਏ ਤਬ ਗਏ,
ਇਸ ਤਰ੍ਹਾਂ ਇਹ ਸਾਰੇ ਆਪੋ ਆਪਣਿਆਂ ਘੋੜਿਆਂ ਤੇ ਸਵਾਰ ਹੋ ਕੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਗਏ ਨੇ।
ਗੁਰਨੰਦਨ ਸੰਗ ਮਿਲਤੇ ਪਏ,
ਗੁਰੂ ਨੰਦਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਰਲ ਗਏ ਹਨ।
ਕਿਸੂ ਕਮਾਨ ਬਾਣ ਧਰ ਲੀਨ,
ਕਿਸੇ ਨੇ ਹੱਥ ਵਿੱਚ ਕਮਾਨ ਧਾਰਨ ਕੀਤੀ ਆ, ਕਿਸੇ ਨੇ ਬਾਣ ਧਾਰਨ ਕੀਤਾ, ਕਿਸੇ ਨੇ ਬਰਛੀ, ਕਿਸੇ ਨੇ ਨੇਜਾ, ਕਿਸੇ ਨੇ ਬੰਦੂਕ ਧਾਰਨ ਕੀਤੀ ਹੋਈ ਹੈ।
ਤੋਮਰ ਬਰਛੀ ਸਾਂਗ ਨਵੀਨ,
ਕਿਸੇ ਦੇ ਹੱਥ ਦੇ ਵਿੱਚ ਨਵੀਂ ਸਾਂਗ ਬਰਛੀ ਹੈ, ਕਿਸੇ ਦੇ ਹੱਥ ਵਿੱਚ ਨਵਾਂ ਬਰਛਾ ਹੈ, ਔਰ ਬਰਛੇ ਵੀ ਕਈ ਤਰ੍ਹਾਂ ਦੇ ਕਈ ਢੰਗਾਂ ਦੇ ਬਣੇ ਹੋਏ ਸੂਰਮਿਆਂ ਦੇ ਹੱਥਾਂ ਵਿੱਚ ਹਨ।
ਨਿਕਸੇ ਆਨੰਦਪੁਰ ਕੋ ਛੋਰ,
ਸ੍ਰੀ ਆਨੰਦਪੁਰ ਸਾਹਿਬ ਨਗਰ ਦੇ ਵਿੱਚੋਂ ਬਾਹਰ ਨੂੰ ਨਿਕਲੇ ਨੇ, ਜਿੱਧਰ ਰਾਜੇ ਭੀਮ ਚੰਦ ਦੀ ਫੌਜ ਸੀ ਉਸ ਪਾਸੇ ਨੂੰ ਨਿਕਲ ਕੇ ਸਿੰਘ ਗਏ ਹਨ।
ਗਮਨੇ ਸਿੰਘ ਪੰਜ ਸੈਂ ਘੋੜ,
500 ਘੋੜ ਸਵਾਰ ਗਏ ਨੇ ਬਾਬਾ ਅਜੀਤ ਸਿੰਘ ਜੀ ਦੇ ਨਾਲ, 500 ਘੋੜ ਸਵਾਰ ਸੂਰਮੇ ਭਾਈ ਉਹਦੇ ਸਿੰਘ ਜੀ ਹੋਣੀ ਏ ਸਾਰੇ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਦੇ ਨਾਲ ਗਏ ਨੇ।
ਸੁਣਿਓ ਪਹਾੜੀ ਬਜਿਓ ਨਗਾਰਾ,
ਉੱਧਰ ਪਹਾੜੀਆਂ ਨੇ ਸੁਣਿਆ ਕਿ ਵੈਰੀ ਦਲ ਦੇ ਵਿੱਚ ਨਗਾਰਾ ਵੱਜ ਰਿਹਾ, ਇਹਦਾ ਮਤਲਬ ਚੜ੍ਹਾਈ ਕਰਕੇ ਆਉਣ ਲੱਗੇ ਨੇ। ਪਹਾੜੀਆਂ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣੀ,
ਜੀਨ ਪਾਏ ਤਿਆਰੀ ਅਸਵਾਰਾ,
ਉਹ ਵੀ ਤਿਆਰ ਹੋ ਗਏ ਅੱਗੋਂ ਘੋੜਿਆਂ ਤੇ ਕਾਠੀਆਂ ਪਾ ਕੇ, ਅੱਗੋਂ ਪਹਾੜੀਆਂ ਨੇ ਵੀ ਤਿਆਰੀਆਂ ਕਰ ਲਈਆਂ।
ਹੋਤ ਮੋਰਚਨ ਜੁਦੀ ਲੜਾਈ,
ਹੁਣ ਦੋਹਾਂ ਪਾਸਿਓਂ ਮੋਰਚਿਆਂ ਦੇ ਵਿੱਚ ਲੜਾਈ ਹੋਣ ਲੱਗੀ ਹੈ।
ਜਾਣਿਓ ਇਤ ਸੈਨਾ ਕੁਛ ਆਈ,
ਸਮਝ ਗਏ ਪਹਾੜੀਏ ਕਿ ਦਲ ਜਿਹੜਾ ਫੌਜ ਜਿਹੜੀ ਆ ਦੁਸ਼ਮਣ ਦੀ ਉਹ ਸਾਡੇ ਵੱਲ ਇਧਰ ਚੜ ਕੇ ਆ ਰਹੀ ਹੈ।
ਗਮਨੇ ਗਹੇ ਕਮਾਨ ਤੁਫੰਗ,
ਉਸੇ ਵੇਲੇ ਉਹਨਾਂ ਨੇ ਵੀ ਆਪਣੇ ਹੱਥਾਂ ਦੇ ਵਿੱਚ ਬੰਦੂਕਾਂ ਧਾਰਨ ਕਰ ਲਈਆਂ, ਕਮਾਨਾਂ ਗ੍ਰਹਿਣ ਕਰ ਲਈਆਂ।
ਸਮੁਖ ਪਏ ਦੁਵੇ ਦਲ ਹਿਤ ਜੰਗ,
ਦੋਵੇਂ ਦਲ ਆਹਮੋ ਸਾਹਮਣੇ ਹੋ ਗਏ ਲੜਨ ਵਾਸਤੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਹੋਏ ਆਹਮੋ ਸਾਹਮਣੇ ਹੋ ਕੇ ਲੜਨ ਲੱਗੇ ਹਨ।
ਕੀਤੀ ਥਾਂ ਮਚ ਰਹੀ ਲੜਾਈ,
ਇੰਨੀ ਕੁ ਜਗ੍ਹਾ ਦੇ ਉੱਤੇ ਕਹਿੰਦੇ ਜੰਗ ਹੋਣ ਲੱਗਾ, ਲੜਾਈ ਹੋਣ ਲੱਗੀ ਹੈ।
ਜਵਾਲਾ ਬਮਨੀ ਛੁੱਟ ਸਮਦਾਈ,
ਜਵਾਲਾ ਬਮਣੀਆਂ, ਜਵਾਲਾ ਬਮਣੀ ਕਹਿੰਦੇ ਨੇ ਬੰਦੂਕ ਨੂੰ, ਜਵਾਲਾ ਬਮਣੀਆਂ ਜਿਹੜੀਆਂ ਕਾਸ਼ਟ ਪਿਸਟਣੀਆਂ ਰਾਮ ਜੰਗੇ ਜਿਹੜੇ ਨੇ ਉਹ ਜੰਗ ਦੇ ਮੈਦਾਨ ਚ ਚੱਲਣ ਲੱਗੇ ਹਨ।
ਕਿਤੇ ਸਿੰਘ ਕਰ ਹੇਲਾ ਪਰੇ,
ਔਰ ਸਿੰਘ ਹੱਲਾ ਕਰ ਕਰਕੇ ਅੱਗੇ ਵੱਧ ਕੇ ਪੈਂਦੇ ਹਨ।
ਆਏ ਅਚਾਨਕ ਤਿਸ ਦਿਸ਼ ਲਰੇ,
ਔਰ ਭੱਜ ਕੇ ਅਚਾਨਕ ਹੀ ਹੁਣ ਸਿੰਘ ਆਣ ਪਏ ਨੇ ਵੈਰੀਆਂ ਦੇ ਉੱਤੇ। ਵੈਰੀਆਂ ਨੂੰ ਆਪਣਾ ਆਪਾ ਸੰਭਾਲਣਾ ਵੀ ਖਬਰ ਨਹੀਂ ਰਹੀ।
ਮਨੋ ਚੇਤ ਬੈ ਬਾਉ ਬਡੇਰਾ,
ਮਾਨੋ ਚੇਤਰ ਦੇ ਮਹੀਨੇ ਦੇ ਵਿੱਚ ਬੜੀ ਤੇਜ ਹਵਾ ਚੱਲ ਪਈ ਹੋਵੇ, ਚੇਤਰ ਦੇ ਮਹੀਨੇ ਵਿੱਚ ਬੜੀ ਤੇਜ ਹਨੇਰੀ ਚੱਲ ਪਈ ਹੋਵੇ, ਏਦਾਂ ਸਿੰਘਾਂ ਦਾ ਹਮਲਾ ਹੋਇਆ।
ਸਿੰਘਨ ਕੋ ਦਲ ਜਲ ਧਰ ਪ੍ਰੇਰਾ,
ਸਿੰਘਾਂ ਦੇ ਦਲ ਨੇ ਮਾਨੋ ਜਿਵੇਂ ਬੱਦਲ ਪ੍ਰੇਰ ਕੇ ਲੈ ਆਂਦੇ ਹੋਣ।
ਬਰਖਨ ਗੁਲਕਨ ਕਰ ਕਾ ਕੇਰੀ,
ਔਰ ਜਿਹੜੀਆਂ ਗੋਲੀਆਂ ਚੱਲ ਰਹੀਆਂ ਸਿੰਘਾਂ ਦੇ ਦਲ ਵਿੱਚੋਂ, ਮਾਨੋ ਇਹ ਗੋਲੀਆਂ ਨਹੀਂ ਇਹ ਵਰਖਾ ਪੈ ਰਹੀ ਹੈ, ਮੀਂਹ ਦੀਆਂ ਬੂੰਦਾਂ ਪੈ ਰਹੀਆਂ ਨੇ।
ਪਰਬਤ ਲਰ ਕ੍ਰਿਖਤ ਪਾਕ ਕਨੇਰੀ,
ਜਿਹੜੇ ਪਰਬਤੀਏ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਹ ਪੱਕੀ ਹੋਈ ਫਸਲ ਦੇ ਸਮਾਨ ਨੇ, ਉਹਨਾਂ ਉੱਤੇ ਮਾਨੋ ਜਿਵੇਂ ਮੀਂਹ ਪੈ ਗਿਆ ਹੋਵੇ, ਗੜੇ ਪੈ ਗਏ ਹੋਣ ਤੇ ਉਹ ਪੱਕੀ ਫਸਲ ਨਸ਼ਟ ਭ੍ਰਸ਼ਟ ਹੋ ਕੇ ਰਣ ਭੂਮੀ ਵਿੱਚ ਖਾਕ ਹੋ ਰਹੀ ਹੈ।
ਇੱਕ ਵਾਰ ਪਰ ਕਰੀ ਵਿਨਾਸ਼ਨ,
ਇੱਕੋ ਵਾਰ ਚ ਕਹਿੰਦੇ ਪਹਾੜੀਆਂ ਦੀਆਂ ਬਹੁਤ ਸਾਰੀਆਂ ਫੌਜਾਂ ਵਿਨਾਸ਼ ਕਰਕੇ ਮਿੱਟੀ ਚ ਮਿਲਾ ਕੇ ਰੱਖ ਦਿੱਤੀਆਂ ਹਨ।
ਕਰਕੀ ਤੁਪਕਨ ਬਾਨ ਸਰਾਸਨ,
ਬੰਦੂਕਾਂ ਕੜਕੀਆਂ ਨੇ, ਕਮਾਨਾਂ ਚੋਂ ਤੀਰ ਛੜਕ ਦੇ ਕੇ ਛੂਕਦੇ ਹੋਏ ਚੱਲੇ ਨੇ।
ਫੂਟੇ ਮੁੰਡ ਤੁੰਡ ਬਿਕਰਾਰੇ,
ਬਹੁਤ ਜ਼ਿਆਦਾ ਮੁੰਡ ਤੁੰਡ ਬਿਕਰਾਰ ਹੋ ਕੇ ਰਣ ਭੂਮੀ ਵਿੱਚ ਖਿੰਡੇ ਹੋਏ ਨਜ਼ਰ ਆਉਂਦੇ ਨੇ।
ਸ਼੍ਰੋਣਤ ਝੂਟੇ ਮਨੋ ਪਨਾਰੇ,
ਖੂਨ ਦੀਆਂ ਤਤੀਰੀਆਂ ਚੱਲਦੀਆਂ ਸੂਰਮਿਆਂ ਦੇ ਸਰੀਰਾਂ ਚੋਂ, ਮਾਨੋ ਜਿਵੇਂ ਬਰਸਾਤ ਪੈਂਦੀ ਤੇ ਛੱਤਾਂ ਚ ਪਤਨਾਲੇ ਹੁੰਦੇ ਸੀ ਨਾ ਪਹਿਲਾਂ, ਉਹ ਪਤਨਾਲੇ ਬਾਹਰ ਨੂੰ ਨਿਕਲ ਕੇ ਬੜੀ ਤੇਜ਼ੀ ਨਾਲ ਉੱਤੋਂ ਛੱਤ ਚੋਂ ਪਾਣੀ ਬਾਹਰ ਨੂੰ ਆਉਂਦਾ ਸੀ। ਕਹਿੰਦੇ ਏਦਾਂ ਪਤਨਾਲਿਆਂ ਵਾਂਗੂ ਸੂਰਮਿਆਂ ਦੇ ਸਰੀਰਾਂ ਵਿੱਚੋਂ ਲਹੂ ਦੀਆਂ ਤਤੀਰੀਆਂ ਭਕ ਭਕ ਕਰਕੇ ਬਾਹਰ ਨੂੰ ਡੁੱਲਦੀਆਂ ਨੇ, ਮਾਨੋ ਜਿਵੇਂ ਪਾਣੀ ਦੇ ਝਰਨੇ ਚੱਲ ਰਹੇ ਹੋਣ।
ਭੀਮ ਚੰਦ ਕੋ ਦਲ ਸਮਹਾਇਓ,
ਰਾਜੇ ਭੀਮ ਚੰਦ ਦੇ ਦਲ ਉੱਤੇ ਮਾਰ ਮਚੀ ਹੈ। ਜਿਹੜਾ ਰਾਜੇ ਭੀਮ ਚੰਦ ਦਾ ਆਪਣਾ ਖਾਸ ਦਲ ਸੀ ਉਹਦੇ ਉੱਤੇ ਬਾਬਾ ਅਜੀਤ ਸਿੰਘ ਜੀ ਨੇ ਹਮਲਾ ਕਰਕੇ ਮਾਰ ਮਾਰੀ ਹੈ।
ਸੁੰਦਬ ਢੋਲਨ ਬ੍ਰਿੰਦ ਬਜਾਇਓ,
ਅਨੇਕਾਂ ਨਗਾਰੇ ਅਨੇਕਾਂ ਢੋਲ ਬਜਾਏ ਗਏ ਨੇ ਰਣ ਭੂਮੀ ਨੂੰ ਹੋਰ ਜ਼ਿਆਦਾ ਸਰਗਰਮ ਕਰਨ ਵਾਸਤੇ।
ਤਜੇ ਅਜੀਤ ਸਿੰਘ ਤਬ ਤੀਰ,
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੀ ਕਮਾਨ ਦੇ ਚਾੜ ਕੇ ਚਿਲੇ ਦੇ ਉੱਤੇ ਅਨੇਕਾਂ ਤਿੱਖੇ ਤੀਰ ਛੱਡਣ ਲੱਗੇ ਹਨ।
ਬੀਦੇ ਬੀਰਨ ਕਨੇ ਸਨੀਰ,
ਅਨੇਕਾਂ ਵੀਰਾਂ ਯੋਧਿਆਂ ਦੀਆਂ ਛਾਤੀਆਂ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਤੀਰਾਂ ਨਾਲ ਵਿੰਨ ਸੁੱਟੀਆਂ ਹਨ।
ਸੁਪੱਟ ਕੇ ਕੋਰਾ ਕੋਰ ਲਗੇ ਸਰ,
ਔਰ ਬਾਬਾ ਅਜੀਤ ਸਿੰਘ ਜੀ ਦਾ ਚਲਾਇਆ ਤੀਰ ਭਾਵੇਂ ਕਿਸੇ ਸੂਰਮੇ ਨੂੰ ਵੱਜਦਾ, ਭਾਵੇਂ ਕਿਸੇ ਘੋੜੇ ਨੂੰ ਵੱਜਦਾ, ਜਿਹਨੂੰ ਜਾ ਕੇ ਵੱਜਦਾ ਉਹਦੇ ਵਿੱਚੋਂ ਤੀਰ ਪਾਰ ਨਿਕਲ ਜਾਂਦਾ ਹੈ, ਉਹਦੇ ਵਿੱਚੋਂ ਤੀਰ ਪਾਰ ਨਿਕਲ ਜਾਂਦਾ, ਭਾਵੇਂ ਘੋੜਾ ਤੇ ਭਾਵੇਂ ਕੋਈ ਸਿਪਾਹੀ ਆ ਉਹ ਮਾਰਿਆ ਜਾਂਦਾ ਹੈ।
ਗਿਰਤ ਪ੍ਰਿਥੀ ਪਰ ਪ੍ਰਾਣਨ ਪਰ ਹਰ,
ਉਸੇ ਵੇਲੇ ਉਹਦੇ ਪ੍ਰਾਣ ਪਰਹਰ ਹੋ ਜਾਂਦੇ ਨੇ ਸਰੀਰ ਚੋਂ, ਰਣ ਭੂਮੀ ਵਿੱਚ ਪ੍ਰਿਥੀ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ।
ਬਹੁ ਚੰਚਲਤਾ ਕਰੇ ਚਲਾਵਨ,
ਬਾਬਾ ਅਜੀਤ ਸਿੰਘ ਜੀ ਬੜੀ ਚੰਚਲਤਾਈ ਨਾਲ ਬੜੀ ਤੇਜ਼ੀ ਨਾਲ, ਹਾਲੇ ਪਹਿਲਾ ਤੀਰ ਨਹੀਂ ਪਹੁੰਚਿਆ ਹੁੰਦਾ ਦੁਸ਼ਮਣ ਵੱਲ, ਇਹਨੇ ਨੂੰ ਪਿਛਲਾ ਦੂਜਾ ਤੀਰ ਵੀ ਚਲਾ ਕੇ ਛੱਡ ਦਿੰਦੇ ਨੇ।
ਪਾਥਾ ਮੈਂ ਹੱਥੇ ਕਰ ਪਾਵਨ,
ਔਰ ਆਪਣੇ ਪੱਥੇ ਵਿੱਚ ਹੱਥ ਪਾ ਕੇ ਤੀਰ ਕੱਢ ਕੇ ਬੜੀ ਛੇਤੀ ਨਾਲ ਤੀਰ ਚਲਾਉਂਦੇ ਹਨ।
ਸਰ ਨਿਕਾਸ ਗੁਣ ਮੈਂ ਬਗਰਾਵਨ,
ਸਰ ਕੱਢ ਕੇ ਤੀਰ ਤਿੱਖਾ ਜਿਹਾ ਪੱਥੇ ਵਿੱਚੋਂ ਆਪਣੇ ਚਿਲੇ ਤੇ ਚਾੜ ਕੇ ਫਿਰ ਉਹਨੂੰ ਤਿਆਗ ਕੇ ਚਲਾਉਂਦੇ ਹਨ।
ਚਿਕਾਨ ਸਨ ਪਾਨ ਲਗਾਵਨ,
ਜਦੋਂ ਖਿੱਚਦੇ ਨੇ ਤੇ ਪਿਛਲੀ ਚੁਟਕੀ ਜਿਹੜੀ ਹੱਥ ਦੀ ਆ ਸੱਜੇ ਹੱਥ ਦੀ ਕੰਨ ਤੱਕ ਚਲੀ ਜਾਂਦੀ ਹੈ, ਕੰਨ ਤੱਕ ਖਿੱਚ ਕੇ ਤੀਰ ਨੂੰ ਚਲਾਉਂਦੇ ਹਨ।
ਤਕ ਸ਼ਤਰਨ ਕੇ ਅੰਗ ਲਗਾਵਨ,
ਦੁਸ਼ਮਣ ਦੀ ਵੈਰੀ ਦੀ ਛਾਤੀ ਨੂੰ ਤੱਕ ਕੇ ਫਿਰ ਉਹ ਤੀਰ ਚਲਾਉਂਦੇ ਬਾਬਾ ਅਜੀਤ ਸਿੰਘ ਜੀ।
ਜਾਣੇ ਉਹ ਪਰੇ ਨਾ ਗਨ ਕੀ ਕਾਵਨ,
ਔਰ ਬਾਬਾ ਅਜੀਤ ਸਿੰਘ ਜੀ ਨੇ ਅਨੇਕਾਂ ਵੈਰੀਆਂ ਦੇ ਦਲਾਂ ਨੂੰ ਮਾਰ ਕੇ ਜੰਗ ਦੇ ਮੈਦਾਨ ਵਿੱਚ ਮੁਕਾ ਦਿੱਤਾ ਹੈ।
ਚੰਚਲ ਬਾਜੀ ਕਰਨ ਕੁਦਾਵਨ,
ਆਪਣਾ ਘੋੜਾ ਬੜਾ ਚੰਚਲ ਬਾਬਾ ਅਜੀਤ ਸਿੰਘ ਜੀ ਦਾ ਉਹਨੂੰ ਕੁਦਾ ਕੇ ਕਦੇ ਸੱਜੇ ਕਦੇ ਖੱਬੇ ਲੈ ਕੇ ਜਾਂਦੇ ਹਨ।
ਵਿਚਰ ਤਰਿਪ ਕੋ ਵਾਰ ਬਚਾਵਨ,
ਔਰ ਵੈਰੀ ਦਾ ਵਾਰ, ਕਿਉਂਕਿ ਦੁਸ਼ਮਣ ਵੀ ਤਾਂ ਉਧਰੋਂ ਗੋਲੀਆਂ ਤੀਰ ਚਲਾ ਰਹੇ ਨੇ, ਉਹਨਾਂ ਦੇ ਤੀਰਾਂ ਗੋਲੀਆਂ ਤੋਂ ਆਪਣਾ ਆਪ ਬਚਾਉਣ ਲਈ ਬਾਬਾ ਅਜੀਤ ਸਿੰਘ ਜੀ ਘੋੜਾ ਜੰਗ ਦੇ ਮੈਦਾਨ ਚ ਸੱਜੇ ਖੱਬੇ ਫੇਰਦੇ ਹਨ।
ਨਾਰਾਜ਼ ਛੰਦ ਅਜੀਤ ਸਿੰਘ ਜੀਤ ਚਾਹ ਤੀਰ ਕੋ ਪ੍ਰਹਾਰ ਤੇ,
ਬਾਬਾ ਅਜੀਤ ਸਿੰਘ ਜੀ ਰਣ ਭੂਮੀ ਚ ਜਿੱਤ ਦੀ ਚਾਹਨਾ ਰੱਖ ਕੇ ਤੀਰ ਚਲਾਉਂਦੇ ਹਨ।
ਤੁਰੰਗ ਏਕ ਸੰਗ ਸਿੰਘ ਸੂਰਮੇ ਸੰਘਾਰ ਤੇ,
ਔਰ ਅਨੇਕਾਂ ਵੈਰੀਆਂ ਨੂੰ ਮਾਰ ਰਹੇ ਨੇ, ਭਾਵੇਂ ਕੋਈ ਘੋੜਾ ਆ ਜਾਏ ਸਾਹਮਣੇ ਤੇ ਭਾਵੇਂ ਕੋਈ ਸੂਰਮਾ ਆ ਜਾਏ।
ਮਰੀ ਪਹਾੜ ਬਾਹਿਨੀ ਵਿਸਾਲ ਸਮਾਂ ਹੋਇਕੈ,
ਬਹੁਤ ਸਾਰੀ ਫੌਜ ਵੈਰੀਆਂ ਦੇ ਦਲ ਦੀ ਪਹਾੜੀਆਂ ਦੀ ਜੰਗ ਦੇ ਮੈਦਾਨ ਵਿੱਚ ਮਾਰੀ ਗਈ ਹੈ।
ਸੋ ਏਕ ਬਾਰ ਗੋਰੀਆਂ ਅਨੇਕ ਹੀ ਚਲਾਏ ਕੈ,
ਪਹਾੜੀਆਂ ਨੇ ਵੀ ਅੱਗੋਂ ਇੱਕੋ ਵਾਰ ਅਨੇਕਾਂ ਗੋਲੀਆਂ ਚਲਾ ਦਿੱਤੀਆਂ ਹਨ।
ਚਲੀ ਸੁਬੇਗ ਸ਼ੂਕਤੀ ਲਗੀ ਤੁਰੰਗ ਆਏ,
ਅਨੇਕਾਂ ਗੋਲੀਆਂ ਜਦੋਂ ਪਹਾੜੀਆਂ ਨੇ ਚਲਾਈਆਂ, ਉਹਨਾਂ ਵਿੱਚੋਂ ਇੱਕ ਗੋਲੀ ਚੱਲ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਨੂੰ ਆ ਕੇ ਵੱਜੀ ਹੈ।
ਗਿਰੇ ਹੋ ਸੋ ਜੰਗ ਖੇਤ ਮੈਂ ਸੋ ਦੋਏ ਕਾਵ ਖਾਏ ਕੈ,
ਔਰ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਨੂੰ ਇੱਕ ਗੋਲੀ ਹੋਰ ਆ ਵੱਜੀ, ਦੋ ਗੋਲੀਆਂ ਵੱਜੀਆਂ ਤੇ ਬਾਬਾ ਅਜੀਤ ਸਿੰਘ ਜੀ ਦਾ ਘੋੜਾ ਜੰਗ ਦੇ ਮੈਦਾਨ ਚ ਡਿੱਗ ਪਿਆ।
ਅਜੀਤ ਸਿੰਘ ਛੋਰੇ ਅੰਗੇ ਆਪਨੇ ਬਚਾਏ ਕੈ,
ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਜਦੋਂ ਘੋੜਾ ਡਿੱਗਣ ਲੱਗਾ ਤੇ ਬਾਬਾ ਜੀ ਪਹਿਲਾਂ ਹੀ ਛਾਲ ਮਾਰ ਕੇ ਜ਼ਮੀਨ ਤੇ ਆ ਗਏ, ਪੱਬਾਂ ਭਰਨੇ ਹੋ ਗਏ।
ਖਰੋ ਚਰਨ ਪਾਰ ਫੇਰ ਬਾਨ ਕੋ ਚਲਾਏ ਕੈ,
ਆਪਣੇ ਚਰਨਾਂ ਦੇ ਭਾਰ ਤੇ ਬਾਬਾ ਅਜੀਤ ਸਿੰਘ ਜੀ ਖਲੋ ਕੇ ਫਿਰ ਉਸੇ ਤਰ੍ਹਾਂ ਤੀਰ ਚਲਾਣ ਲੱਗੇ ਹਨ।
ਪਹੁੰਚ ਕੇ ਸੁਦਾਸ ਆਏ ਬਾਜ ਹੋਰ ਦੀਨੀ,
ਇਹਨੇ ਨੂੰ ਇੱਕ ਸੇਵਾਦਾਰ ਘੋੜਾ ਲੈ ਕੇ ਆਇਆ, ਇੱਕ ਹੋਰ ਖਾਲੀ ਘੋੜਾ ਸੀ, ਉਹ ਘੋੜਾ ਬਾਬਾ ਅਜੀਤ ਸਿੰਘ ਜੀ ਕੋਲ ਲੈ ਕੇ ਆਇਆ ਬਾਬਾ ਜੀ ਦੀ ਚੜ ਬਾਬਾ ਜੀ ਦੇ ਚੜ੍ਹਨ ਵਾਸਤੇ।
ਕਰੀ ਸ਼ਿਤਾਬ ਦੋਰ ਕੈ ਰਕਾਬ ਪਾਏ ਲੀਨੀਓ,
ਬਾਬਾ ਅਜੀਤ ਸਿੰਘ ਜੀ ਬੜੀ ਤੇਜ਼ੀ ਨਾਲ ਵੈਰੀ ਤੋਂ ਆਪਣਾ ਆਪ ਬਚਾ ਕੇ ਘੋੜੇ ਦੀ ਕਾਠੀ ਦੇ ਉੱਤੇ ਦੁਬਾਰਾ ਪਲਾਕੀ ਮਾਰ ਕੇ ਚੜੇ ਹਨ।
ਔਰ ਉਹ ਤਾਤ ਕਾਲ ਹੀ ਚਲਾਕ ਕੋ ਚਲਾਏ ਕੈ,
ਦੂਜੇ ਘੋੜੇ ਦੇ ਉੱਤੇ ਬਾਬਾ ਜੀ ਸਵਾਰ ਹੋ ਗਏ। ਘੋੜਾ ਬੜਾ ਚਲਾਕ ਹੈ, ਬੜਾ ਚੰਚਲ ਹੈ, ਤੇਜ਼ੀ ਨਾਲ ਚੱਲਣ ਵਾਲਾ ਹੈ।
ਪ੍ਰਹਾਰ ਬਾਨ ਫੇਰ ਤਾਕ ਤਾਕ ਸ਼ਤਰੂ ਕਾਏ ਕੈ,
ਔਰ ਬਾਬਾ ਅਜੀਤ ਸਿੰਘ ਜੀ ਫੇਰ ਉਸੇ ਫੁਰਤੀ ਦੇ ਨਾਲ ਤੱਕ ਤੱਕ ਕੇ ਤੀਰ ਚਲਾਉਣ ਲੱਗੇ ਨੇ, ਤੱਕ ਤੱਕ ਕੇ ਤੀਰ ਮਾਰਨ ਲੱਗੇ ਨੇ, ਵੈਰੀਆਂ ਦੀਆਂ ਛਾਤੀਆਂ ਪਰਾਉਣ ਲੱਗੇ ਨੇ।
ਸਮੂਹ ਸਿੰਘ ਅਗਰ ਹੋਏ ਤੋ ਭੰਗ ਸੰਗ ਭੰਗ ਕੈ,
ਬਹੁਤ ਸਾਰੇ ਸਿੰਘ ਅੱਗੇ ਹੋ ਕੇ ਗੋਲੀਆਂ ਦਾਗਦੇ ਨੇ, ਅਨੇਕਾਂ ਨੂੰ ਗੋਲੀਆਂ ਨਾਲ ਮਾਰ ਕੇ ਲਤਾੜ ਦੇ ਖਤਮ ਕਰਦੇ ਨੇ।
ਰੱਖੇ ਟਿਕਾਏ ਥਾਈ ਵਧੇ ਨ ਸ਼ਤਰੂ ਜੰਗ ਕੈ,
ਦੁਸ਼ਮਣ ਨੂੰ ਉੱਥੇ ਹੀ ਟਿਕਾ ਕੇ ਰੱਖਿਆ, ਦੁਸ਼ਮਣ ਨੂੰ ਅੱਗੇ ਨੀ ਵੱਧ ਕੇ ਆਉਣ ਦਿੱਤਾ ਪਹਾੜੀਆਂ ਨੂੰ, ਜਿੱਥੇ ਉਹ ਖੜੇ ਲੜਦੇ ਸੀ ਨਾ ਉੱਥੇ ਹੀ ਉਹਨਾਂ ਨੂੰ ਖਿਲਾਰ ਕੇ ਰੱਖਿਆ। ਬਾਬਾ ਅਜੀਤ ਸਿੰਘ ਜੀ ਹੋਣਾ ਨੇ ਸਿੰਘਾਂ ਨੇ ਉਹਨਾਂ ਨੂੰ ਅੱਗੇ ਵੱਧ ਕੇ ਨਹੀਂ ਆਉਣ ਦਿੱਤਾ।
ਨਿਸ਼ਾਨ ਮਾਨ ਸਿੰਘ ਲੈ ਦੋ ਸੋ ਚੀਰ ਛੋੜ ਕੇ,
ਭਾਈ ਮਾਨ ਸਿੰਘ ਜੀ ਨਿਸ਼ਾਨ ਚ ਸਨ ਗੁਰੂ ਘਰ ਦੇ, ਇਹ ਨਿਸ਼ਾਨ ਸਾਹਿਬ ਲੈ ਕੇ ਅੱਗੇ ਖੜੇ ਨੇ, ਇਹ ਅੱਗੇ ਹੋ ਕੇ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ ਔਰ ਸਿੰਘਾਂ ਨੂੰ ਹੌਸਲਾ ਦਿੰਦੇ ਨੇ।
ਤਰਪਾਏ ਕੈ ਤੁਰੰਗ ਕੋ ਚਾਂਤ ਹੇਲ ਦੋਰ ਕੈ,
ਔਰ ਆਪਣੇ ਘੋੜੇ ਨੂੰ ਤਰਪਾ ਕੇ ਜ਼ੋਰ ਦਾ ਹੱਲਾ ਕਰਕੇ ਦੁਸ਼ਮਣ ਨੂੰ ਖਤਮ ਕਰਨਾ ਚਾਹੁੰਦੇ ਹਨ।
ਪੁਕਾਰ ਮਾਰ ਮਾਰ ਕੋ ਪਰੇ ਸੋ ਇੱਕ ਬਾਰ,
ਇੱਕੋ ਵੇਰੀ ਮਾਰ ਲੋ ਦੇ ਨਾਰੇ ਕਰ ਬੋਲਦਿਆਂ ਹੋਇਆ, ਬੁਕਮਾਰ ਬਕਾਰਾ ਕਰਦਿਆਂ ਹੋਇਆ ਟੁੱਟ ਕੇ ਪੈ ਗਏ ਹਨ।
ਬਜਾਏ ਜੰਗ ਜੀਤ ਕੋ ਨਿਨਾਦ ਕੈ ਉਚਾਰੀ,
ਔਰ ਜਿੱਤ ਦੇ ਨਗਾਰੇ ਵਜਾਏ ਜਾ ਰਹੇ ਨੇ, ਕਿਉਂਕਿ ਪਹਾੜੀ ਦਲ ਮਰਦਾ ਲੜਦਾ ਜਾ ਰਿਹਾ, ਕਿਸੇ ਅੰਦਰ ਹੌਸਲਾ ਨਹੀਂ ਪੈ ਰਿਹਾ ਲੜਨ ਦਾ, ਤੇ ਮਾਨੋ ਖਾਲਸੇ ਦੀ ਜੇਤੀ ਹੋ ਰਹੀ ਹੈ।
ਕਰੰਤ ਰੇਲ ਪੇਲ ਕੋ ਪ੍ਰਵੇਸ਼ ਹੋਏ ਸੂਰਮੇ,
ਔਰ ਰੇਲ ਪੇਲ ਕਰਦਿਆਂ ਧਕੇਲਦਿਆਂ ਦੁਸ਼ਮਣ ਦੇ ਵਿੱਚ ਵੜ ਗਏ ਨੇ, ਸਿੰਘ ਜਾ ਕੇ ਪਹੁੰਚ ਗਏ ਨੇ।
ਤੁਫੰਗ ਤੀਰ ਮਾਰ ਕੇ ਮਿਲਾਏ ਵੀਰ ਧੂਰ ਮੇ,
ਤੀਰ ਮਾਰ ਕੇ ਗੋਲੀਆਂ ਮਾਰ ਕੇ ਬਹੁਤ ਸਾਰੇ ਪਹਾੜੀਏ ਜਿਹੜੇ ਸਨ ਉਹ ਧੂੜ ਵਿੱਚ ਮਿਲਾ ਦਿੱਤੇ ਹਨ।
ਕਿਰਪਾਨ ਖੈਂਚ ਮਿਆਨ ਤੇ ਕੜਾ ਕੜੀ ਮਚਾਏ ਗਏ,
ਪਹਾੜੀਆਂ ਦੇ ਵਿੱਚ ਜਾ ਪਹੁੰਚੇ ਸਿੰਘ, ਤੇ ਫਿਰ ਮਿਆਨਾ ਚ ਤੇਗਾਂ ਧੂਲੀਆਂ ਸਿੰਘਾਂ ਨੇ, ਔਰ ਤੇਗਾਂ ਨਾਲ ਵੱਢ ਵੱਢ ਕੇ ਡੱਕਰੇ ਕਰਨ ਲੱਗੇ ਨੇ, ਪਹਾੜੀਆਂ ਦੇ ਵੱਢ ਵੱਢ ਲਸੱਥਰ ਵਿਛਾਣ ਲੱਗੇ ਨੇ।
ਬੇਹੰਡ ਰੁੰਡ ਮੁੰਡ ਤੁੰਡ ਪੁੰਡ ਤੇ ਪਲਾਏ ਗਏ,
ਔਰ ਅਨੇਕਾਂ ਰੁੰਡ ਮੁੰਡ ਜੰਗ ਦੇ ਮੈਦਾਨ ਤੇ ਖਲਾਰਨ ਲੱਗੇ ਨੇ, ਜਿਹੜੇ ਦੌੜਦੇ ਨੇ ਉਹਨਾਂ ਦੇ ਮੂੰਹ ਤੇ ਪੁੰਡ, ਪੁੰਡ ਨਾਮ ਹੈ ਪੰਡ ਨਾਮ ਹੈ ਪਿਲੱਤਣ ਦਾ, ਕਹਿੰਦੇ ਮੂੰਹ ਪੀਲੇ ਪੈ ਜਾਂਦੇ ਨੇ ਡਰ ਦੇ ਨਾਲ, ਤੇ ਡਰ ਦੇ ਨਾਲ ਪਿਛਾਂ ਨੂੰ ਹਟ ਕੇ ਦੌੜਦੇ ਨੇ।
ਪ੍ਰਚੰਡ ਹੀ ਕਮੰਡ ਪਾਏ ਦੰਡ ਤੂਤ ਤਾਏ ਗਏ,
ਔਰ ਬੜਾ ਪ੍ਰਚੰਡ ਭਿਆਨਕ ਘਮਾਸਾਨ ਦੁਸ਼ਮਣ ਤੇ ਹਮਲਾ ਕਰਕੇ ਸਿੰਘ ਮਾਰ ਕੇ ਹਮਲਾ ਕਰਦੇ ਨੇ।
ਕਟੰਤ ਕੰਠ ਕੰਧ ਪਾਉ ਦੰਡ ਘੋਰ ਸਾਏ ਗਏ,
ਮੋਢਿਆਂ ਤੋਂ ਕੱਟ ਦਿੰਦੇ ਨੇ, ਗਲੇ ਤੋਂ ਕੱਟ ਕੇ ਰੱਖ ਦਿੰਦੇ ਨੇ, ਕਟੰਤ ਕੰਠ ਗਲ ਤੋਂ ਕੱਟ ਦਿੰਦੇ ਨੇ, ਮੋਢਿਆਂ ਨੂੰ ਵੱਢ ਕੇ ਸੁੱਟ ਦਿੰਦੇ ਨੇ, ਔਰ ਫਿਰ ਬਾਹਾਂ ਜਿਹੜੀਆਂ ਨੇ ਉਹ ਵੀ ਵੱਢ ਕੇ ਜੰਗ ਦੇ ਮੈਦਾਨ ਚ ਸੁੱਟ ਦਿੰਦੇ, ਬੜੇ ਰਿਸ ਵਿੱਚ ਕ੍ਰੋਧ ਵਿੱਚ ਆ ਕੇ।
ਬਿਲੋ ਕਬੀਰ ਖਾਲਸਾ ਕਿਰਪਾਨ ਕੋ ਘਮੰਡ ਕੈ,
ਔਰ ਖਾਲਸਾ ਆਪਣੇ ਮਿਆਨ ਚੋਂ ਤੇਗਾਂ ਕੱਢ ਕੱਢ ਕੇ ਵੈਰੀਆਂ ਦੇ ਉੱਤੇ, ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਝਪਟ ਮਾਰਦਾ ਹੈ, ਏਦਾਂ ਬੱਬਰ ਸ਼ੇਰਾਂ ਵਾਂਗੂ ਝਪਟ ਮਾਰ ਮਾਰ ਕੇ ਪਹਾੜੀਆਂ ਨੂੰ ਮਾਰਦੇ ਨੇ।
ਪਰ ਸੋ ਇੱਕ ਬਾਰ ਹੀ ਅਨੇਕ ਕਉ ਬੇਹੰਡ ਕੈ,
ਇੱਕੋ ਵੇਰੀ ਹਮਲਾ ਕਰਕੇ ਪੈ ਗਏ, ਪਹਾੜੀਆਂ ਨੂੰ ਸੋਧੀ ਭੁੱਲ ਗਈ, ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ।
ਪ੍ਰਚੰਡ ਉਹ ਯਕੀਨ ਤੁੰਡ ਮੋਰ ਕੈ ਰਿਪੂਨੀਓ,
ਔਰ ਵੈਰੀਆਂ ਦੇ ਮੂੰਹ ਪ੍ਰਚੰਡ ਜਿਹੜੇ ਸਨ ਉਹ ਤੋੜ ਕੇ ਭੰਨ ਕੇ ਪਿਛਲੇ ਪਾਸੇ ਲਾ ਦਿੱਤੇ ਨੇ।
ਪਲਾਏ ਕੰਡ ਦੇਖ ਵੀਰ ਤੀਰ ਜੰਕੀ ਸੁਨਿਓ,
ਔਰ ਕੰਡ ਵਿਖਾ ਕੇ ਜੰਗ ਦੇ ਮੈਦਾਨ ਚ ਪਿੱਠਾਂ ਵਿਖਾ ਕੇ ਪਹਾੜੀ ਅੱਗੇ ਲੱਗ ਕੇ ਭੱਜ ਪਏ ਹਨ। ਔਰ ਕਿਸੇ ਅੰਦਰ ਧੀਰਜ ਨਹੀਂ ਰਿਹਾ ਲੜਨ ਵਾਸਤੇ, ਧੀਰਜ ਨਹੀਂ ਰਿਹਾ।
ਨਿਹਾਰ ਤੇ ਨਾ ਮੋਰ ਨੈਣ ਤਰਾਸ ਕੈ ਵਿਸਾਲ ਤੇ,
ਮੂੰਹ ਕਰਕੇ ਨਹੀਂ ਵੇਖਦੇ ਕਿ ਜੇ ਪਿੱਛੇ ਵੇਖਿਆ ਤੇ ਕਿਤੇ ਸਾਨੂੰ ਨਾ ਮਾਰ ਦੇਣ, ਸਿੱਧਾ ਅੱਗੇ ਪਿੱਠ ਵਿਖਾ ਕੇ ਦੌੜਦੇ ਨੇ, ਸਿਰ ਘੁਮਾ ਕੇ ਪਿੱਛੇ ਤੱਕ ਨਹੀਂ ਨਿਗਾਹ ਮਾਰ ਕੇ ਵੇਖਦੇ, ਇੰਨਾ ਜ਼ਿਆਦਾ ਡਰ ਹੈ ਇਹਨਾਂ ਦੇ ਅੰਦਰ।
ਬਚੇ ਰਹੇ ਪਲਾਏ ਜੇ ਅਰੇ ਸੁਮੇਲ ਕਾਲ ਤੇ,
ਜਿਹੜੇ ਭੱਜ ਗਏ ਉਹ ਬਚੇ, ਜਿਹੜੇ ਉੱਥੇ ਅੜ ਗਏ ਸਿੰਘਾਂ ਦੇ ਸਾਹਮਣੇ ਉਹ ਮਾਰ ਕੇ ਕਾਲ ਦੀ ਖੁਰਾਕ ਬਣਾ ਦਿੱਤੇ, ਉਹ ਮਾਰ ਕੇ ਸਦਾ ਦੀ ਜਲਿੰਦੇ ਸਵਾ ਕੇ ਰੱਖ ਦਿੱਤੇ ਸਿੰਘਾਂ ਨੇ।
ਹੋ ਤੋ ਸਦੂਰ ਕੇਸਰੀ ਬਿਲੋ ਕਸੂਰ ਪਾਜ ਤੇ,
ਰਾਜਾ ਕੇਸਰੀ ਚੰਦ ਦੂਰ ਖੜਾ ਸੀ, ਉਹਨੇ ਵੇਖਿਆ ਕਿ ਸਾਡੇ ਸੂਰਮੇ ਭੱਜੇ ਜਾਂਦੇ ਨੇ, ਸਾਡੇ ਸੂਰਮਿਆਂ ਨੂੰ ਭਾਜੜ ਪੈ ਗਈ ਹੈ।
ਲਏ ਸਮੂਹ ਸੂਰਮੇ ਮਿਲੇ ਸੋ ਸਿੰਘ ਗਾਜ ਤੇ,
ਬਹੁਤ ਸਾਰੇ ਸਿੰਘ ਆਪਣੇ ਇਕੱਠੇ ਹੋ ਕੇ ਗੱਜ ਗੱਜ ਕੇ ਆ ਕੇ ਸਾਡਿਆਂ ਸੂਰਮਿਆਂ ਨੂੰ ਲਤਾੜ ਕੇ ਲਥੇਰ ਪਥੇਰ ਕਰ ਰਹੇ ਨੇ।
ਦੰਡ ਐਂਚ ਐਂਚ ਕੇ ਪ੍ਰਹਾਰ ਬਾਨ ਕਾਲ ਕੋ,
ਕੇਸਰੀ ਚੰਦ ਦੂਰ ਖਲੋਤਾ ਹੀ ਲੜਨ ਲੱਗਾ ਤੇ ਉਹ ਆਪਣੀ ਕਮਾਨ ਵਿੱਚ ਚਾੜ ਚਾੜ ਕੇ ਤੀਰ ਚਲਾਉਣ ਲੱਗਾ।
ਅਰੇ ਹੋ ਸੋ ਅਗਰ ਆਏ ਕੈ ਹਜ਼ਾਰ ਯੋਧ ਨਾਲ ਕੋ,
ਹਜ਼ਾਰਾਂ ਯੋਧੇ ਦੇ ਨਾਲ ਨੇ ਇਹ ਅੱਗੇ ਆ ਕੇ ਅੜ ਗਿਆ ਸਿੰਘਾਂ ਦੇ ਤੀਰਾਂ ਦੀ ਮਾਰ ਮਾਰਨ ਲੱਗਾ।
ਜਥਾ ਪ੍ਰਵਾਹ ਜਾਵ ਤੋ ਗਰੀਨ ਤੇ ਸਥਿਤ ਹੋਏ,
ਕਹਿੰਦੇ ਮਾਨੋ ਜਿਵੇਂ ਪਹਾੜਾਂ ਦੇ ਵਿੱਚੋਂ ਕਿਤੇ ਨਦੀ ਦਾ ਪ੍ਰਵਾਹ ਵਹਿੰਦਾ ਹੋਇਆ ਆ ਰਿਹਾ ਹੋਵੇ ਤੇ ਫਿਰ ਇਕਦਮ ਅੱਗੇ ਕੋਈ ਪਹਾੜ ਆ ਜੇ ਤੇ ਉਹ ਪ੍ਰਵਾਹ ਰੁਕ ਜਾਂਦਾ, ਏਦਾਂ ਇਹ ਭੱਜਦੇ ਜਾਂਦੇ ਪਹਾੜੀਏ ਕੇਸਰੀ ਚੰਦ ਨੂੰ ਵੇਖ ਕੇ ਰੁਕ ਗਏ ਨੇ।
ਤਥਾ ਥਿਰੰਤ ਖਾਲਸਾ ਚਾਹੰਤ ਜੀਤ ਚੀਤ ਹੈ,
ਇਸੇ ਤਰ੍ਹਾਂ ਖਾਲਸਾ ਵੀ ਅੱਗੇ ਖਲੋਤਾ ਹੋਇਆ ਡਟ ਕੇ ਮੁਕਾਬਲਾ ਕਰ ਰਿਹਾ, ਜਿੱਤ ਦੀ ਆਸ ਰੱਖ ਕੇ ਖਾਲਸਾ ਲੜ ਰਿਹਾ ਤੇ ਜਿੱਤ ਹੋਈ ਵੀ ਆ ਖਾਲਸੇ ਖਾਲਸੇ ਪੰਥ ਦੀ
ਰਿਪੂਨ ਕਾਟ ਸੈਂਕਰੇ ਸਰੀਰ ਕਾਏ ਖਾਏ ਕੈ
ਅਨੇਕਾਂ ਦੁਸ਼ਮਣਾਂ ਨੂੰ ਮਾਰ ਕੇ ਵੱਢ ਕੇ ਸੁੱਟ ਦਿੱਤਾ ਤੇ ਆਪ ਵੀ ਬਹੁਤ ਸਾਰੇ ਸਿੰਘ ਸਰੀਰ ਤੇ ਘਾਵ ਖਾਂਦੇ ਨੇ ਆਪ ਵੀ ਸਿੰਘਾਂ ਦੇ ਸਰੀਰਾਂ ਤੇ ਬੜੇ ਭਾਰੀ ਜ਼ਖਮ ਲੱਗ ਰਹੇ ਨੇ ਪਰ ਉਹਨਾਂ ਜ਼ਖਮਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਸੂਰਮੇ ਸਿੰਘ ਬਹਾਦਰ ਯੋਧੇ ਬੜੀ ਦਲੇਰੀ ਨਾਲ ਬੜੀ ਬਹਾਦਰੀ ਨਾਲ ਲੜ ਰਹੇ ਨੇ
ਮੁਰੇ ਬਹੁਰ ਵੀਰ ਸਿੰਘ ਸ਼੍ਰੀ ਫਤਿਹ ਸੁਪਾਏ ਕੈ
ਔਰ ਇਸ ਤਰ੍ਹਾਂ ਚਾਰ ਘੜੀਆਂ ਦਾ ਜੰਗ ਲੜਨ ਦਾ ਹੁਕਮ ਸੀ ਸਿੰਘ ਚਾਰ ਘੜੀਆਂ ਖੂਬ ਲੜੇ ਨੇ ਬਹਾਦਰੀ ਤੇ ਦਲੇਰੀ ਨਾਲ ਤੇ ਚਾਰ ਘੜੀਆਂ ਦੇ ਜੰਗ ਨੂੰ ਲੜਨ ਤੋਂ ਬਾਅਦ ਫਤਿਹ ਕਰਕੇ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਸਾਰੇ ਸਿੰਘ ਹੁਣ ਪਿਛਾਂ ਨੂੰ ਵਾਪਸ ਮੁੜੇ ਹਨ
ਸਨੇ ਸਨੇ ਹਟੰਤ ਕਾਏ ਲਾਨ ਕੋ ਸੰਭਾਰ ਕੈ
ਹੌਲੇ ਹੌਲੇ ਪਿੱਛੇ ਹਟਦੇ ਆ ਰਹੇ ਨੇ ਹੁਣ ਜਿਹੜੇ ਘਾਇਲ ਸੂਰਮੇ ਨੇ ਜ਼ਖਮੀ ਸੂਰਮੇ ਨੇ ਉਹਨਾਂ ਆਪਣੇ ਨਾਲ ਦੇ ਜ਼ਖਮੀ ਸਾਥੀਆਂ ਨੂੰ ਸੰਭਾਲ ਕੇ ਮੁੜ ਰਹੇ ਨੇ
ਤੇਰੇ ਸਥਾਨ ਆਪਣੇ ਸਮੂਹ ਤੀਰ ਤਾਰ ਕੈ
ਸਾਰੇ ਸਿੰਘ ਆਪੋ ਆਪਣੇ ਮੋਰਚਿਆਂ ਵਿੱਚ ਫਿਰ ਵਾਪਸ ਆ ਗਏ ਧੀਰਜ ਧਾਰਨ ਕਰਕੇ ਥਰਮਾ ਧਾਰਨ ਕਰਕੇ ਆਪੋ ਆਪਣੇ ਮੋਰਚਿਆਂ ਵਿੱਚ ਸਿੰਘ ਫਿਰ ਆ ਪਹੁੰਚੇ ਹਨ
ਤੁਫੰਗ ਸੰਗ ਅੰਗ ਬਾਹੁ ਭੰਗ ਕੈ ਵਿਸਾਲਈ
ਔਰ ਆਉਂਦਿਆਂ ਆਉਂਦਿਆਂ ਵੀ ਗੋਲੀਆਂ ਮਾਰ ਮਾਰ ਕੇ ਕਈ ਪਹਾੜੀਆਂ ਨੂੰ ਮਾਰ ਕੇ ਆਏ ਹਨ
ਕਈ ਹਜ਼ਾਰ ਓਰੜੇ ਅਨੇਕ ਹੇਲ ਕਾਏ ਹੀ
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੂਰਮੇ ਸਨ ਪਹਾੜੀਆਂ ਦੇ ਉਹ ਰਣ ਭੂਮੀ ਵਿੱਚ ਮਾਰੇ ਨੇ ਖਾਲਸੇ ਨੇ
ਖਰੇ ਕਰੇ ਸੋ ਦੂਰ ਹੀ ਪ੍ਰਹਾਰ ਗੋਰੀਆਂ ਕੋ
ਉਧਰੋਂ ਕੇਸਰੀ ਚੰਦ ਨੇ ਹਮਲਾ ਕਰ ਦਿੱਤਾ ਸੀ ਹਜ਼ਾਰਾਂ ਸੂਰਮਿਆਂ ਸਮੇਤ ਸਿੰਘਾਂ ਨੇ ਮਾਰ ਮਾਰ ਗੋਲੀਆਂ ਉਹਨਾਂ ਨੂੰ ਦੂਰ ਹੀ ਕਰਕੇ ਖੜਾ ਰੱਖਿਆ ਉਹਨਾਂ ਨੂੰ ਆਪਣੇ ਨੇੜੇ ਨਹੀਂ ਲੱਗਣ ਦਿੱਤਾ ਨੇੜੇ ਨਹੀਂ ਆਉਣ ਦਿੱਤਾ
ਸਮੀਪ ਹੋਏ ਨਾ ਪਾਏ ਨਾ ਪ੍ਰਹਾਰ ਉਹ ਪ੍ਰਹਾਨ ਕੋ
ਨਾ ਨੇੜੇ ਆ ਸਕੇ ਤੇ ਨਾ ਹੀ ਸਿੰਘਾਂ ਦਾ ਕੋਈ ਨੁਕਸਾਨ ਕਰ ਸਕੇ
ਮੱਝਿਓ ਸੋ ਯੁੱਧ ਕ੍ਰੁੱਧ ਕੈ ਤੁਫੰਗ ਸੰਗ ਕਾਏ
ਕਹਿੰਦੇ ਬੰਦੂਕਾਂ ਦਾ ਬੜਾ ਜ਼ਿਆਦਾ ਭਿਆਨਕ ਘਮਾਸਾਨ ਜੰਗ ਹੋਇਆ ਔਰ ਬਹੁਤ ਜ਼ਿਆਦਾ ਸੂਰਮੇ ਵੈਰੀ ਦਲ ਦੇ ਬੰਦੂਕਾਂ ਦੀਆਂ ਗੋਲੀਆਂ ਨਾਲ ਹੀ ਮਾਰੇ ਗਏ ਨੇ
ਮਰੇ ਮਰੇ ਅਨੇਕ ਹੀ ਲਹੂ ਪ੍ਰਵਾਹ ਜਾਏ
ਅਨੇਕਾਂ ਹੀ ਮਰੇ ਨੇ ਤੇ ਉਹਨਾਂ ਮਰਿਆ ਹੋਇਆ ਸੂਰਮਿਆਂ ਦੇ ਸਰੀਰਾਂ ਚ ਲਹੂ ਦੇ ਪਤਨਾਲੇ ਉਹ ਵਹਿ ਵਹਿ ਕੇ ਜ਼ਮੀਨ ਦੇ ਉੱਤੇ ਟੁਰੇ ਜਾ ਰਹੇ ਨੇ
ਸੋ ਭੂਤ ਪ੍ਰੇਤ ਜੋਗਨੀ ਸ਼ਿੰਗਾਲ ਮਾਸ ਖਾਵਤੇ
ਭੂਤ ਪ੍ਰੇਤ ਜੋਗਣੀਆਂ ਗਿੱਦੜ ਕੁੱਤੇ ਕੰਕ ਚੀਲਾਂ ਗਿਰਦਾਂ ਇੱਲਾਂ ਇਹ ਆ ਕੇ ਸੂਰਮਿਆਂ ਦੇ ਮਾਸ ਖਾ ਰਹੇ ਹਨ
ਕਾਰ ਕਾਂਕ ਕੰਕਰੀ ਕਰਾ ਲਈ ਸੁਨਾਵਤੇ
ਆ ਕੇ ਜਦੋਂ ਮਾਸ ਖਾਂਦੇ ਨੇ ਉੱਚੀ ਆਵਾਜ਼ ਵਿੱਚ ਕਿਉਂ ਕੂਕਦੇ ਨੇ ਤੇ ਇਹਨਾਂ ਦੇ ਕੂਕਣ ਦੀ ਆਵਾਜ਼ ਬੜੀ ਭਿਆਨਕ ਹੈ ਬੜੀ ਭਿਆਨਕ ਰੁਦਰ ਰਸ ਵਾਲੀ ਇਹਨਾਂ ਦੀ ਆਵਾਜ਼ ਹੈ
ਤੁਰੰਗੇ ਅੰਗ ਭੰਗ ਤੇ ਕਿਤੇ ਕਛੂ ਛਡੋਲ ਤੇ
ਕਈ ਘੋੜਿਆਂ ਦੀਆਂ ਲੱਤਾਂ ਵੱਢੀਆਂ ਪਈਆਂ ਨੇ ਕਈ ਘੋੜੇ ਜ਼ਖਮੀ ਹੋਏ ਤੜਫ ਰਹੇ ਨੇ ਕਈ ਸੂਰਮੇ ਵੱਡੇ ਪਏ ਹੋਏ ਤੜਫ ਰਹੇ ਨੇ
ਕੱਟੇ ਸਰੀਰ ਹੱਥ ਪਾਏ ਕੋਏ ਦੀਨ ਬੋਲ ਤੇ
ਕਈਆਂ ਦੇ ਹੱਥ ਕੱਟੇ ਹੋਏ ਨੇ ਕਈਆਂ ਦੇ ਪੈਰ ਵੱਡੇ ਹੋਏ ਨੇ ਔਰ ਦੀਨ ਹੋਏ ਜ਼ਮੀਨ ਤੇ ਡਿੱਗੇ ਹੋਏ ਉੱਚੀ ਉੱਚੀ ਬੋਲਦੇ ਨੇ ਹਾਏ ਸਾਨੂੰ ਬਚਾ ਲੋ ਰੱਖ ਲੋ
ਬਿਹਾਲ ਹੋਏ ਵਿਸਾਲ ਹੀ ਕਰਾਲ ਬੀਚ ਖੇਤ ਕੇ
ਰਣ ਭੂਮੀ ਵਿੱਚ ਬੜਾ ਭਿਆਨਕ ਮਾਹੌਲ ਬਣਿਆ ਹੋਇਆ ਹੈ ਬਹੁਤ ਹੀ ਜ਼ਿਆਦਾ ਭਿਆਨਕ ਰਸ ਸਾਰੇ ਪਾਸੇ ਵਰਤਿਆ ਹੋਇਆ
ਗ੍ਰਹਾ ਤੇ ਪੁਕਾਰ ਤੇ ਮਰੰਤ ਸਵਾਮੀ ਹੇਤ ਕੇ
ਆਪਣੇ ਆਪਣੇ ਮਾਲਕਾਂ ਵਾਸਤੇ ਜੰਗ ਦੇ ਮੈਦਾਨ ਵਿੱਚ ਮਰ ਗਏ ਨੇ ਕਈ ਤੇ ਕਈ ਕਰਾ ਰਹੇ ਨੇ ਜ਼ਖਮੀ ਹੋਏ
ਲਰੰਤ ਏਵ ਰੀਤ ਸੋ ਪ੍ਰਕਾਸ਼ਮੰਦ ਹੋਏ
ਕਹਿੰਦੇ ਏਦਾਂ ਲੜਦਿਆਂ ਲੜਦਿਆਂ ਰੋਸ਼ਨੀ ਮੰਦ ਹੋ ਗਈ ਯਾਨੀ ਕਿ ਸ਼ਾਮ ਦਾ ਸਮਾਂ ਪੈ ਗਿਆ
ਪ੍ਰਗੋਪ ਮਾਰ ਤੰਡ ਪਾਪਿਆਨ ਸੰਜ ਸੋਏ
ਸੰਧਿਆ ਦਾ ਸਮਾਂ ਹੋ ਗਿਆ ਸੂਰਜ ਛਿਪ ਗਿਆ ਸ਼ਾਮ ਦਾ ਸਮਾਂ ਹੋ ਗਿਆ ਤੇ ਹਨੇਰਾ ਪਸਰ ਗਿਆ ਚਾਰੇ ਪਾਸੇ
ਫਿਰ ਅੰਤਰ ਉਧਰ ਰੁਧਰ ਵੇਖ ਸੰਗ ਲੇ ਗਣਾਏ ਕੋ
ਉਧਰ ਜਿਹੜੇ 11 ਰੁਧਰ ਹੁੰਦੇ ਨੇ ਆਪਣੇ ਰੁਧਰਾਂ ਨੂੰ ਨਾਲ ਲੈ ਕੇ ਬੜੇ ਬੜੇ ਭਿਆਨਕ ਗਣਾਂ ਨੂੰ ਨਾਲ ਲੈ ਕੇ ਉਹ ਆ ਕੇ ਰਣ ਭੂਮੀ ਵਿੱਚ ਰਾਤ ਨੂੰ ਵਿਚਰਨ ਲੱਗਾ ਹੈ
इके समू सूर में स्थान मोर चान को,
और जिन्ने सूर में ने आपो अपने मोर्चिया विच टिक गए ने डट गए ने,
फेरे सो आप को संभाल कायलान को,
आपो अपने कायलां ते जख्मिया नू संभालन लगे हन,
बिलोक भीम चंद ब्रिंद वीर मिर्त कान को,
भीम चंद ने वेख्या उदे हजारा बंदे अज जंग दे मैदान विच मारे गए ने,
सचिंत शोक तार तो कहे न काहू पास,
मन चो दे बड़ी चिंता ते शोक है पर अपना दुख किसे नू बोल के नी दसदा,
लरे सो एव नीत ही न जीत होते आसई,
कहंदा जे इसे तरह नित लड़दे रहे ते अपनी कदे जित नहीं हो सकनी, असी कदे भी जंग दे मैदान च जित नहीं सकांगे,
करे इकत्र आन के अंबार दी लागे ओ,
जदो मरिया नू इकट्ठिया कीतिया ना ते भीम चंद वेख के हैरान हो गया भी जिवें पहाड़ हुंदा ना पहाड़ वांगू ढेर लग गया मरिया बंदिया दा, मुरदिया दा एडा वड्डा ढेर लग गया, वेख के हैरान हो गया भीम चंद भी इन्ने बंदे अज रण भूमि च साडे मारे गए ने,
मंगाए काष्टान तात काल दीन दागे ओ,
लकड़ा मंगा के उसे वक्त उन्हां सारिआं नूं साड़िया है,
विशाल शोक तार कै सचिंत रात होए कै,
और बड़ी चिंता इहदे मन दे विच रात बड़ी चिंता विच भीम चंद ने बतीत कीती है,
कछूक खान पान कै रहो प्रियंक सोए कै,
इहदे नौकर रोटी लियाए ते बेक दी बुरकी तोड़ के मुंह विच पाई ते बुरकी इहदे अंदर नहीं सी जांदी, भीम चंद दे चिंता नाल ही भी मेरे बहुत बंदे मारे गए, इदां तां सफा चट हो जावांगे असी खत्म हो जावांगे, बहुत दुखी हो रहा है भीम चंद, इधर गुरु खालसा रण भूमि विच जित के वापस गुरु कलगीधर कोल आए ने बाबा अजीत सिंह जी।
गरीबनवाज साहब दा पावन पवित्र इतिहास कथन करदे आं, होइयां भुल्लां चुक्कां दी खिमा करनी।